बाणी बाणी पलटू साहब जी की, साहब के दरबार में केवल भगत प्यार, साहब के दरबार में केवल भगत प्यार।
कल मैं श्री हजूर स्वामी जी महाराज की बाणी लई सी, उस तो पहले रोज़ मैं श्री गुरु नानक देव जी महाराज की बाणी लई सी, अज मैं पलटू साहब जी महाराज की बाणी लै रहा हाँ। मुख्त महात्मा दे बाणी लैण तो मेरा केवल इतना ही भाव है कि हर एक महात्मा का इको ही संदेश है, हर एक महात्मा का इको ही उपदेश है, हर एक महात्मा सानू परमात्मा दे भगती करन दा इको ही तरीका इको ही साधन समझाउंदा है। पलटू साहब यूपी दे अंदर बड़े मशहूर औला तड़क महात्मा होए हैं। आप दा टिकाणा अयोध्या नगरी दे अंदर सी, जिस जगह आपने बड़ा खोल के संत मत का प्रचार किया है। जिहड़े पुजारी लोग सी मजहब दे दीवाने सी, उन्होंने आपनू जिंदा ही जुला दिता सी, लेकिन पलटू साहब ने कदे किसे दा लिहाज समझाउण लगे नहीं किया। पलटू साहब फरमाउंदे हन, साहब के दरबार में केवल भगत पिया। अगर तुसी परमात्मा दे घर पहुँचना चाहते हो, परमात्मा नाल मिलना चाहते हो, वसाल करना चाहते हो, थानू सिर्फ भगती की लोड़ पैंदी है, प्रेम की लोड़ पैंदी है, इश्क और प्यार की लोड़ पैंदी है। किसी ने कौम नहीं पुछनी, किसी ने मजहब नहीं पुछना, किसी ने उत्थे जात पात नहीं पुछनी। बहुत सारे संतां महात्मा ने इसे वास्ते आत्मा और परमात्मा दे रिश्ते नू इस्त्री और पति दा रिश्ता कह के याद कीता है। स्वामी जी महाराज समझाउंदे हन, सुरत सुन बातरी तेरा तनी बसे आकाश, ऐ सुरत ऐ आत्मा तेरा पति ओ परमात्मा है, ओ परमेश्वर है। तू माया दे जाल विच फसी होई है, ओ सचखंड विच बैठा होया है। जितना अरसा तू अपने घर वापस नहीं जाएंगी, तू सुहागण नहीं हो सकती, क्या तेरा मरण जमण दिया दुखा तो कदे छुटकारा नहीं हो सकता। इहो गुरु नानक साहब ने कहा सी, फिर सच्चे ते सदा सुहागण। ये जिहड़ी साड़ी आत्मा है, ये इस्त्री है, वो परमात्मा इसका पति है। जितना अरसा इस्त्री रूपी आत्मा पति रूपी परमात्मा दे चरणा तक नहीं पहुँचती, ये कदे सुहागण नहीं हो सकती, इसका कदे मरण जमण दिया दुखा तो छुटकारा नहीं हो सकता। रामा कृष्ण मिशन वालिया ने इसनू माता और बेटे का रिश्ता कह के समझाया है। क्राइस्ट ने इसनू बाप और बेटे का रिश्ता कह के समझाया है। इन्हां सारिया रिश्तियां नू केड़ी चीज़ इकट्ठा करती है, केड़ी चीज़ नज़दीक लियाउंदी है, वो केवल प्रेम है, वो केवल प्यार है, केवल भगती है, केवल इश्क है। इसे वास्ते पलटू साहब कहिंदे, साहब के दरबार में केवल भगत पिया। अगर तुसी मालिक दे घर पहुँचना चाहते हो, सिर्फ थोड़ी भगती देखी जानी है, थोड़ा प्यार देखा जाना है। गुरु नानक साहब दे घर की बाणी है, जिन प्रेम किया तिन ही प्रभ पायो। जिन्हां दे हिरदे दे अंदर मालिक दे मिलन दा इश्क है, प्रिय है, तड़फ है, प्रेम है, प्यार है, उन्हां नूं ही फखर हासिल हो सकता है कि वह वापस जाके परमात्मा नाल मिल सकन। क्राइस्ट ने कहा सी, गॉड इज़ लव। मालिक दा जिहड़ा असली रूप है वह केवल प्रेम है, वह केवल प्यार है। दादू साहब कहिंदे, इश्क अल्लाह का नाम है, इश्क अल्लाह की जात है। अगर तुसी परमात्मा दा नाम पुछदे हो, वो इश्क है, प्रेम है, प्यार है। अगर उरी को जात पात पुछदे हो, कौम मजहब पुछदे हो, वो भी इश्क है, वो भी प्रेम है, वो भी प्यार है। सेंट जॉन दे अंदर आउंदा है, ब्लेस्ड आर दोज हू मोर्न फॉर दे शैल गेट कंफर्ट। वो किस किस्मत लोग हैं, पागा वाले जीव हैं, उन्हां दा देह विच आवना मुबारक है, जिन्हां दे हिरदे दे अंदर मालिक दे मिलन दी बिरे है, प्रेम है, तड़फ है, इश्क है, प्रेम है, प्यार है। ਅਖੀਰ ਉਹਨਾਂ ਨੇ ਹੀ ਪਰਮਾਤਮਾ ਦੀ ਗੋਦ ਵਿੱਚ ਜਾ ਕੇ ਆਰਾਮ ਪਾਉਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ ਇਹ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਔਰ ਪਿਆਰ ਦਾ ਰਿਸ਼ਤਾ ਹੈ। ਗੁਰੂ ਨਾਨਕ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ, ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸ਼ਿੰਗਾਰ ਬਣਾਏ। ਇਸਤਰੀ ਹਮੇਸ਼ਾ ਦੋਵਾਂ ਗੁਣਾਂ ਕਾਰਨ ਆਪਣੇ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਔਰ ਇਹ ਕਿਹੜੇ ਗੁਣ ਹੁੰਦੇ ਹਨ? ਇੱਕ ਤਾਂ ਇਸਤਰੀ ਦੇ ਅੰਦਰ ਪਤੀ ਦਾ ਪ੍ਰੇਮ ਔਰ ਪਿਆਰ ਹੁੰਦਾ ਹੈ, ਦੂਸਰਾ ਇਸਤਰੀ ਦੇ ਅੰਦਰ ਪਤੀ ਦਾ ਭੈ ਔਰ ਡਰ ਹੁੰਦਾ ਹੈ, ਮਤੇ ਕੋਈ ਮੈਂ ਐਸਾ ਕਰਮ ਕਰ ਬੈਠਾਂ, ਐਸੀ ਬੋਲੀ ਬੋਲ ਬੈਠਾਂ ਜਿਸ ਤੋਂ ਮੇਰਾ ਪਤੀ ਨਾਰਾਜ਼ ਹੋ ਜਾਵੇ, ਐਸੀ ਮਿੱਠੀ ਬੋਲੀ ਬੋਲਦੀ ਹੈ, ਐਸੇ ਸ਼ੁੱਧ ਕਰਮ ਕਰਦੀ ਹੈ ਜਿਸ ਤੋਂ ਹਮੇਸ਼ਾ ਪਤੀ ਦੀ ਖੁਸ਼ੀ ਹਾਸਲ ਕਰ ਸਕਦੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੀ ਜਿਹੜੀ ਆਤਮਾ ਇਹਨਾਂ ਦੋਵਾਂ ਚੀਜ਼ਾਂ ਦਾ ਸ਼ਿੰਗਾਰ ਕਰਦੀ ਹੈ, ਜਿਸ ਆਤਮਾ ਦੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਹੈ, ਮਾਲਕ ਦੇ ਮਿਲਣ ਦਾ ਪ੍ਰੇਮ ਔਰ ਪਿਆਰ ਹੈ, ਉਸੇ ਆਤਮਾ ਨੂੰ ਹੀ ਫਖਰ ਹਾਸਲ ਹੋ ਸਕਦਾ ਹੈ ਕਿ ਉਹ ਵਾਪਸ ਜਾ ਕੇ ਪਰਮਾਤਮਾ ਨਾਲ ਮਿਲ ਸਕੇਗੀ। ਇਸ ਵਾਸਤੇ ਕਿਉਂਕਿ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆਤਮ ਮੈਂ ਰਾਮ, ਰਾਮ ਮੈਂ ਆਤਮ। ਆਤਮਾ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ। ਇਹੋ ਕਬੀਰ ਸਾਹਿਬ ਕਹਿੰਦੇ ਕਬੀਰਾ ਆਤਮ ਅੰਸ਼ ਰਾਮ ਦੀ। ਇਹ ਜਿਹੜੀ ਆਤਮਾ ਹੈ ਉਸ ਪਰਮਾਤਮਾ ਦੀ ਅੰਸ਼ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਸਭ ਅਸੀਂ ਦੁਨੀਆ ਦੇ ਜੀਵ ਅੱਛੀ ਤਰ੍ਹਾਂ ਸਮਝਦੇ ਹਾਂ, ਮਹਿਸੂਸ ਕਰਦੇ ਹਾਂ, ਇੱਕ ਪਰਮਾਤਮਾ ਹੈ, ਕੋਈ ਨਹੀਂ ਕਹਿੰਦਾ ਹਿੰਦੂਆਂ ਦਾ ਕੋਈ ਹੋਰ ਹੈ ਜਾਂ ਸਿੱਖਾਂ ਇਸਾਈਆਂ ਮੁਸਲਮਾਨਾਂ ਦਾ ਕੋਈ ਹੋਰ ਹੈ। ਰਿਸ਼ੀ ਮੁਨੀ ਹਮੇਸ਼ਾ ਤੋਂ ਉਸ ਪਰਮਾਤਮਾ ਨੂੰ ਇੱਕ ਇੱਕ ਕਹਿੰਦੇ ਚਲੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਸਭਨਾ ਜੀਆਂ ਤਾਂ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ। ਜੋ ਕੁਛ ਦੁਨੀਆ ਅੰਦਰ ਆਪਾਂ ਅੱਖਾਂ ਨਾਲ ਦੇਖ ਰਹੇ ਹਾਂ ਇਸ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ, ਜਿਹੜਾ ਸਾਰਿਆਂ ਦਾ ਦਾਤਾ ਹੈ, ਸਭ ਦਾ ਬਾਦਸ਼ਾਹ ਹੈ, ਸਭ ਦੀ ਸੰਭਾਲ ਕਰਦਾ ਹੈ। ਇਹੋ ਕ੍ਰਾਈਸਟ ਨੇ ਕਿ ਇਹੋ ਮੁਸਲਮਾਨ ਫਕੀਰਾਂ ਨੇ ਕਿ ਉਸ ਮਾਲਕ ਨੂੰ ਰੱਬੁਲ ਆਲਮੀਨ ਕਹਿ ਕੇ ਯਾਦ ਕੀਤਾ ਹੈ, ਰੱਬੁਲ ਮੁਸਲਮੀਨ ਕਹਿ ਕੇ ਬਿਆਨ ਨਹੀਂ ਕੀਤਾ। ਉਹ ਰੱਬ ਜਿਹੜਾ ਕਿ ਸਾਰੇ ਆਲਮ ਦਾ ਹੈ, ਉਹ ਰੱਬ ਨਹੀਂ ਕਿ ਜਿਹੜਾ ਮੁਸਲਮਾਨਾਂ ਦਾ ਹੈ। ਔਰ ਇਹ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵਰਨ ਜਾਤ ਚਿਹਨ ਨਹੀਂ ਕੋਏ ਸਭ ਹੁਕਮੇ ਸ੍ਰਿਸ਼ਟ ਪਾਏ ਦਾ। ਜਿਸ ਪਰਮਾਤਮਾ ਨੇ ਆਪਣੇ ਹੁਕਮ ਦੇ ਜ਼ਰੀਏ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਮੁਸਲਮਾਨ ਹੈ, ਨਾ ਉਹਦੀ ਕੋਈ ਕੌਮ ਹੈ, ਨਾ ਉਹਦਾ ਕੋਈ ਮਜ਼ਹਬ ਹੈ। ਜਿਤਨੇ ਵੀ ਦੁਨੀਆ ਦੇ ਇਨਸਾਨ ਹਨ ਚੌਵਾਂ ਵਰਨਾਂ ਦੇ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ, ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ। ਜਦੋਂ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ, ਸਾਡੀ ਆਤਮਾ ਤਾਂ ਉਸੇ ਪਰਮਾਤਮਾ ਦੀ ਅੰਸ਼ ਹੈ। ਇਹ ਆਤਮਾ ਕਿਹੜੀ ਕਿਸੇ ਕੌਮ ਮਜ਼ਹਬ ਦੇ ਅੰਦਰ ਬੰਦ ਕੀਤੀ ਜਾ ਸਕਦੀ ਹੈ? ਤੁਸੀਂ ਦੇਖੋ, ਅਗਰ ਸੂਰਜ ਦੀ ਹੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਇੱਕ ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕੇਗੀ? ਅਗਰ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ, ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋ ਸਕਦੀ ਹੈ? ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ, ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਹਰ ਇੱਕ ਮਹਾਤਮਾ ਇਹਨਾਂ ਝਗੜਿਆਂ ਤੋਂ ਸਾਡੇ ਖਿਆਲ ਨੂੰ ਬਹੁਤ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਹੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਜਿਸ ਜਗ੍ਹਾ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਪੁੱਛਿਆ ਜਾਵੇਗਾ, ਨਾ ਤਾਂ ਤੁਹਾਡੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ, ਨਾ ਤੁਹਾਡਾ ਉੱਥੇ ਸਰੀਰ ਪਹੁੰਚ ਸਕਦਾ ਹੈ। ਇਹ ਜਿਤਨਾ ਵੀ ਜਾਤਾਂ ਪਾਤਾਂ ਦਾ ਕੌਮਾਂ ਮਜ਼ਹਬਾਂ ਦਾ ਤਲਕ ਹੈ, ਉਹ ਸਾਡੇ ਸਰੀਰ ਦੇ ਨਾਲ ਹੈ। ਤੁਹਾਨੂੰ ਪਤਾ ਹੈ ਸਰੀਰ ਨੇ ਜਾਂ ਤਾਂ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਣਾ ਹੈ ਜਾਂ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਣਾ ਹੈ। ਕਿਸੇ ਦੇ ਕੌਮ ਔਰ ਮਜ਼ਹਬ ਜਿਹੜੇ ਹਨ ਉਹ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ। ਕਿਸੇ ਦੀਆਂ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਉੱਥੇ ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ, ਸਾਡੇ ਕਰਮ ਦੇਖੇ ਜਾਂਦੇ ਹਨ, ਸਾਡਾ ਮਾਲਕ ਦੇ ਮਿਲਿੰਦਾ ਇਸ਼ਕ ਔਰ ਪਿਆਰ ਦੇਖਿਆ ਜਾਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਸਮਝਾਇਆ ਸੀ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਜਾਤਾਂ ਪਾਤਾਂ ਤੁਹਾਡੀਆਂ ਕਿਸੇ ਨੇ ਨਹੀਂ ਪਰਖਣੀਆਂ, ਕਿਸੇ ਨੇ ਤੁਹਾਨੂੰ ਸਵਾਲ ਨਹੀਂ ਕਰਨਾ ਤੁਸੀਂ ਹਿੰਦੂ ਹੁੰਦੇ ਸੀ ਕਿ ਸਿੱਖ ਹੁੰਦੇ ਸੀ ਕਿ ਈਸਾਈ ਹੁੰਦੇ ਸੀ, ਤੁਸੀਂ ਹਿੰਦੁਸਤਾਨ 'ਚੋਂ ਆਏ ਹੋ ਕਿ ਅਮਰੀਕਾ ਔਰ ਅਫਰੀਕਾ 'ਚੋਂ ਆਏ ਹੋ। ਉੱਥੇ ਸਾਡੇ ਭਗਤੀ ਭਾਉ ਦੇਖਿਆ ਜਾਂਦਾ ਹੈ, ਕਰਮ ਦੇਖੇ ਜਾਂਦੇ ਹਨ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ, ਮਤੇ ਤੁਹਾਡੇ ਮਨ ਵਿੱਚ ਖਿਆਲ ਹੋਵੇ ਕਿ ਤੁਸੀਂ ਜਾਤਾਂ ਪਾਤਾਂ ਦੇ ਜ਼ੋਰ 'ਤੇ, ਕੌਮਾਂ ਮਜ਼ਹਬਾਂ ਦੇ ਜ਼ੋਰ 'ਤੇ ਇਸ ਭਵ ਸਾਗਰ ਤੋਂ ਪਾਰ ਹੋ ਸਕੋਗੇ। ਬੁੱਲੇ ਸ਼ਾਹ ਮੁਸਲਮਾਨਾਂ ਦੇ ਅੰਦਰ ਬੜੇ ਲਾਤੜਕ ਔਰ ਮਸ਼ਹੂਰ ਮਹਾਤਮਾ ਹੋਏ ਹਨ। ਆਪ ਫਰਮਾਉਂਦੇ ਹਨ, ਅਮਲਾਂ ਉੱਤੇ ਹੋਣ ਨਬੇੜੇ ਖੜੀ ਰਹਿਣਗੀਆਂ ਜਾਤਾਂ। ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ, ਕਰਮਾਂ ਦੀ ਤਰਫ ਧਿਆਨ ਦਿੰਦੇ ਹਨ, ਉਹਨਾਂ ਦਾ ਹੀ ਉੱਥੇ ਹਿਸਾਬ ਕਿਤਾਬ ਖਤਮ ਹੁੰਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਹੈ, ਗਰੂਰ ਹੈ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਸ ਵਾਸਤੇ ਪਿੱਛੇ ਅਖੀਰ ਵਿੱਚ ਆ ਕੇ ਪਲਟੂ ਸਾਹਿਬ ਕਹਿੰਦੇ ਹਨ, ਪਲਟੂ ਉੱਚੀ ਜ਼ਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੈਂ ਕੇਵਲ ਭਗਤ ਪਿਆ। ਮਤੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਕਿ ਮੈਂ ਬ੍ਰਾਹਮਣਾਂ ਦੇ ਘਰ ਜਨਮ ਲਿਆ ਹੈ, ਮੈਨੂੰ ਹੀ ਪਰਮਾਤਮਾ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ, ਜਾਂ ਮੈਂ ਕਿਸੇ ਹੋਰ ਜਾਤੀ ਅੰਦਰ ਜਨਮ ਲੈ ਬੈਠਾ ਹਾਂ, ਸ਼ਾਇਦ ਕਦੇ ਵੀ ਪਰਮਾਤਮਾ ਦੀ ਭਗਤੀ ਨਾ ਕਰ ਸਕਾਂ। ਪਲਟੂ ਸਾਹਿਬ ਸਮਝਾਉਂਦੇ ਹਨ, ਹਮੇਸ਼ਾ ਵਾਸਤੇ ਇਹ ਖਿਆਲ ਹੀ ਮਨ 'ਚੋਂ ਕੱਢ ਦਿਓ, ਕਿਉਂਕਿ ਮਾਲਕ ਦੇ ਘਰ ਪਹੁੰਚਣ ਵਾਸਤੇ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਸਿਰਫ ਪਿਆਰ ਦੀ ਲੋੜ ਪੈਂਦੀ ਹੈ। ਇੱਥੋਂ ਤੀਕਰ ਗੁਰੂ ਨਾਨਕ ਸਾਹਿਬ ਨੇ ਜਾਤਾਂ ਪਾਤਾਂ ਦਾ ਖੰਡਨ ਕੀਤਾ ਹੈ, ਬਿਨ ਨਾਮੇ ਸਭ ਨੀਚ ਜ਼ਾਤ ਹੈ ਵਿਸ਼ਟਾ ਕੇ ਕੀੜੇ ਹੋਏ। ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਉਹਨਾਂ ਤੋਂ ਜ਼ਿਆਦਾ ਨੀਚ ਜ਼ਾਤ ਵਾਲਾ ਕੌਣ ਹੋ ਸਕਦਾ ਹੈ, ਜਿਨ੍ਹਾਂ ਨੇ ਮੌਤ ਤੋਂ ਬਾਅਦ ਵਿਸ਼ਟਾ ਦੇ ਕੀੜੇ ਬਣਨਾ ਹੈ, ਗੰਦਗੀ ਦੇ ਕੀੜੇ ਬਣਨਾ ਹੈ। ਕਿੰਨਾ ਦੀ ਉੱਚੀ ਜ਼ਾਤ ਹੈ, ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾ ਮਿਲਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਵੱਸ ਜਾਂਦਾ ਹੈ, ਪਿਆਰ ਵੱਸ ਜਾਂਦਾ ਹੈ, ਇਸ਼ਕ ਵੱਸ ਜਾਂਦਾ ਹੈ, ਉਹ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਸੱਚੇ ਪਰਮਾਤਮਾ ਦੇ ਅੰਦਰ ਜਾ ਕੇ ਸਮਾ ਜਾਂਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਸ ਨਾਮ ਹਿਰਦੇ ਸੋ ਵੱਡ ਪਰਵਾਰਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਨਾਮ ਘਰ ਕਰ ਗਿਆ ਹੈ, ਮਾਲਕ ਦਾ ਇਸ਼ਕ ਔਰ ਪ੍ਰੇਮ ਔਰ ਪਿਆਰ ਆਪਣੀ ਜਗ੍ਹਾ ਬਣਾ ਲਈ ਹੈ, ਉਹਨਾਂ ਵਾਸਤੇ ਸਾਰਾ ਸੰਸਾਰ ਇੱਕ ਪਰਿਵਾਰ ਹੋ ਜਾਂਦਾ ਹੈ। ਇੱਕ ਪਰਿਵਾਰ ਦੀ ਤਾਂ ਇੱਕੋ ਹੀ ਕੌਮ ਹੋ ਸਕਦੀ ਹੈ, ਇੱਕੋ ਹੀ ਮਜ਼ਹਬ ਹੋ ਸਕਦੀ ਹੈ, ਇੱਕੋ ਹੀ ਜਾਤ ਪਾਤ ਹੋ ਸਕਦੀ ਹੈ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹੈ, ਐਵੇਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਦੇ ਝਗੜਿਆਂ ਵਿੱਚ ਨਾ ਫਸੋ। ਅਗਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਆਪਣੇ ਅੰਦਰ ਸੱਚਾ ਇਸ਼ਕ ਪੈਦਾ ਕਰੋ, ਸੱਚਾ ਪ੍ਰੇਮ ਔਰ ਸੱਚਾ ਪਿਆਰ ਪੈਦਾ ਕਰੋ। ਹੁਣ ਇੱਕ ਮਨ ਵਿੱਚ ਖਿਆਲ ਆਉਂਦਾ ਹੈ, ਅਸੀਂ ਪ੍ਰੇਮ ਤਾਂ ਉਸ ਦੇ ਨਾਲ ਕਰ ਸਕਦੇ ਹਾਂ ਜਿਸ ਨੂੰ ਕਦੇ ਦੇਖਿਆ ਹੋਵੇ, ਜਿਸ ਦੇ ਨਾਲ ਸਾਡਾ ਕੋਈ ਮਿਲਣਾ ਵਰਤਣਾ ਹੋਵੇ। ਉਸ ਪਰਮਾਤਮਾ ਨੂੰ ਤਾਂ ਅਸੀਂ ਕਦੇ ਦੇਖਿਆ ਹੀ ਨਹੀਂ, ਸਾਨੂੰ ਉਹਦੀ ਸ਼ਕਲ ਦਾ ਹੀ ਪਤਾ ਨਹੀਂ, ਰੰਗ ਰੂਪ ਦਾ ਹੀ ਪਤਾ ਨਹੀਂ, ਸਾਡਾ ਉਸ ਪਰਮਾਤਮਾ ਨਾਲ ਪਿਆਰ ਪੈਦਾ ਕਿਸ ਤਰ੍ਹਾਂ ਹੋ ਸਕਦਾ ਹੈ। ਅਸੀਂ ਦੁਨੀਆਂ ਦੇ ਸ਼ਕਲਾਂ ਨਾਲ ਪਿਆਰ ਕਰਦੇ ਹਾਂ, ਦੁਨੀਆਂ ਦੇ ਪਦਾਰਥਾਂ ਨਾਲ ਪਿਆਰ ਕਰਦੇ ਹਾਂ, ਕਿਉਂਕਿ ਇਹਨਾਂ ਨੂੰ ਅੱਖਾਂ ਨਾਲ ਦੇਖਦੇ ਹਾਂ, ਇਹਨਾਂ ਦੀ ਸੰਗਤ ਕਰਦੇ ਹਾਂ, ਇਹਨਾਂ ਦੀ ਸੋਭਤ ਕਰਦੇ ਹਾਂ, ਇਹਨਾਂ ਨਾਲ ਸਾਡਾ ਮਿਲਣਾ ਵਰਤਣਾ ਹੈ। ਸੋ ਕੁਦਰਤੀ ਤੌਰ 'ਤੇ ਸਾਡਾ ਮਨ ਦਾ ਇਹਨਾਂ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਮਾਤਾ ਪਿਤਾ ਨਾਲ ਆਪਣਾ ਪਿਆਰ ਹੈ, ਕਿਉਂਕਿ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ, ਸਾਡੀ ਪਰਵਰਿਸ਼ ਕੀਤੀ ਹੈ। ਭੈਣਾਂ ਭਰਾਵਾਂ ਨਾਲ ਸਾਡਾ ਪਿਆਰ ਹੈ, ਸਾਡਾ ਖੂਨ ਹੀ ਆਪਸ ਵਿੱਚ ਦੀ ਇੱਕੋ ਹੈ। ਸਾਡਾ ਬਾਲ ਬੱਚਿਆਂ ਨਾਲ ਪਿਆਰ ਹੈ, ਅਸੀਂ ਖੁਦ ਜਨਮ ਦਿੱਤਾ ਹੈ। ਸਾਡਾ ਬੀਵੀ ਨਾਲ ਪਿਆਰ ਹੈ, ਕਿਉਂਕਿ ਜੀਵਨ ਸਾਥੀ ਹੈ ਔਰ ਸਾਡੇ ਬੱਚਿਆਂ ਦੀ ਮਾਤਾ ਹੈ। ਸਾਡਾ ਯਾਰਾਂ ਦੋਸਤਾਂ ਨਾਲ ਪਿਆਰ ਹੈ, ਬਚਪਨ ਤੋਂ ਸਾਡਾ ਉਹਨਾਂ ਦਾ ਸਾਥ ਚੱਲਿਆ ਆ ਰਿਹਾ ਹੈ। ਸਾਡਾ ਕੌਮ ਦੇ ਨਾਲ ਪਿਆਰ ਹੈ, ਮਜ਼ਹਬ ਦੇ ਨਾਲ ਪਿਆਰ ਹੈ, ਬਚਪਨ ਤੋਂ ਹੀ ਸਾਡਾ ਮਨ ਕੰਡੀਸ਼ਨ ਕੀਤਾ ਜਾ ਸਕਦਾ ਹੈ। ਅਸੀਂ ਉਸੇ ਨੂੰ ਮਜ਼ਹਬ ਬਣਾਈ ਬੈਠੇ ਹਾਂ, ਉਸੇ ਨੂੰ ਆਪਣੀ ਕੌਮ ਬਣਾਈ ਬੈਠੇ ਹਾਂ। ਜਾਂ ਦਾਦਾ ਨਾਲ ਪਿਆਰ ਹੈ, ਕਿਉਂਕਿ ਸਾਡੇ ਖੂਨ ਪਸੀਨੇ ਦੀ ਕਮਾਈਆਂ ਹਨ। ਜਾਂ ਸਾਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ ਜਾਂ ਸਾਡਾ ਮੁਖਾਲਫਾਨਾ ਕਬਜ਼ਾ ਕਈ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਸੋ ਮਾਲਕ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਇਹ ਜਿਹੜਾ ਦੁਨੀਆਂ ਦੇ ਸ਼ਕਲਾਂ ਨਾਲ ਪਿਆਰ ਹੈ, ਦੁਨੀਆਂ ਦੇ ਪਦਾਰਥਾਂ ਨਾਲ ਪਿਆਰ ਹੈ, ਇਹਨਾਂ ਦਾ ਪਿਆਰ ਤਾਂ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਕਿਉਂਕਿ ਇਤਨਾ ਇਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਆਪਣਾ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵੀ ਸਾਨੂੰ ਇਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਇਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ। ਜਹਾਂ ਆਸਾ ਤਹਾਂ ਪਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੋਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਸ ਵਾਸਤੇ ਮਹਾਤਮਾ ਕਹਿੰਦੇ, ਜਿਹੜਾ ਦੁਨੀਆ ਦਾ ਪਿਆਰ ਹੈ ਉਹ ਤਾਂ ਸਾਨੂੰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਵੇਗਾ, ਅਸੀਂ ਮਾਲਕ ਨਾਲ ਕਿਸ ਤਰ੍ਹਾਂ ਪਿਆਰ ਕਰੀਏ ਜਿਹਨੂੰ ਅੱਜ ਤੱਕ ਕਦੇ ਦੇਖਿਆ ਨਹੀਂ? ਔਰ ਕਿਸ ਦਾ ਪਿਆਰ, ਕਿਸ ਦੀ ਭਗਤੀ ਸਾਡੇ ਅੰਦਰ ਉਸ ਮਾਲਕ ਦਾ ਪਿਆਰ, ਮਾਲਕ ਦੀ ਭਗਤੀ ਪੈਦਾ ਕਰ ਸਕਦੀ ਹੈ? ਇਸ ਚੀਜ਼ 'ਤੇ ਸੋਚ ਔਰ ਵਿਚਾਰ ਕਰਨ ਵਾਸਤੇ ਅਸੀਂ ਕੁੱਲ ਕਾਇਨਾਤ ਨੂੰ ਆਪਣੀਆਂ ਅੱਖਾਂ ਅੱਗੇ ਰੱਖ ਕੇ ਦੇਖਦੇ ਹਾਂ ਕਿ ਇਸ ਰਚਨਾ 'ਚੋਂ ਕਿਹੜੀ ਚੀਜ਼ ਸਾਡੇ ਭਗਤੀ ਜਾਂ ਸਾਡੀ ਸੰਗਤ ਸੋਭ ਦੀਆਂ ਸਾਡੇ ਪਿਆਰ ਦੇ ਕਾਬਲ ਹੋ ਸਕਦੀ ਹੈ। ਅਸੀਂ ਕੀ ਦੇਖਦੇ ਹਾਂ ਕਿ ਸਭ ਦੁਨੀਆਂ ਦੇ ਸ਼ਕਲ, ਸਭ ਦੁਨੀਆਂ ਦੇ ਪਦਾਰਥ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ, ਹਰ ਇੱਕ ਦੇ ਅੰਦਰ ਕੋਈ ਨਾ ਕੋਈ ਤੱਤ ਮੌਜੂਦ ਹੈ। ਇਨਸਾਨ ਦੇ ਅੰਦਰ ਪੰਜੇ ਤੱਤ ਹਨ। ਇਸ ਵਾਸਤੇ ਮਹਾਤਮਾ ਸਾਨੂੰ ਪੰਜਾਂ ਤੱਤਾਂ ਦਾ ਪੁਤਲਾ ਵੀ ਕਹਿੰਦੇ ਹਨ। ਇਸੇ ਵਾਸਤੇ ਮਹਾਤਮਾ ਸਾਨੂੰ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਨ। ਪਹਿਲੀ ਉਹ ਕਲਾਸ ਹੈ ਜਿਨ੍ਹਾਂ ਦੇ ਅੰਦਰ ਪਾਣੀ ਦਾ ਤੱਤ ਹੁੰਦਾ ਹੈ। ਸਾਡੀ ਸਬਜ਼ੀਆਤ ਵਗੈਰਾ, ਘਾਸ ਫੂਸ ਵਗੈਰਾ, ਦਰਖਤ ਵਗੈਰਾ, ਫੁੱਲ ਵਗੈਰਾ, ਅਗਰ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਇਹਨਾਂ ਸਬਜ਼ੀਆਂ ਨਾਲ ਪਿਆਰ ਕਰਾਂਗੇ ਜਾਂ ਇਹਨਾਂ ਫੁੱਲਾਂ ਨਾਲ ਪਿਆਰ ਕਰਾਂਗੇ, ਦਰੱਖਤਾਂ ਨਾਲ ਪਿਆਰ ਕਰਾਂਗੇ, ਤੁਸੀਂ ਦੇਖੋ ਆਪਾਂ ਤਰੱਕੀ ਕਿਸ ਤਰ੍ਹਾਂ ਕਰ ਸਕਦੇ ਹਾਂ। ਕਿਉਂਕਿ ਜਹਾਂ ਆਸਾ ਤਹਾਂ ਬਾਸਾ, ਜਿਹਦੇ ਨਾਲ ਅਸੀਂ ਪਿਆਰ ਕਰਨਾ ਹੈ, ਮੌਤ ਤੋਂ ਬਾਅਦ ਜਾ ਕੇ ਸਾਨੂੰ ਉਸੇ ਦੀ ਸ਼ਕਲ ਅਖਤਿਆਰ ਕਰਨੀ ਪੈਂਦੀ ਹੈ। ਇਸ ਵਾਸਤੇ ਇਸ ਪਲਾਂਟ ਕਿੰਗਡਮ 'ਚੋਂ ਕੋਈ ਵੀ ਚੀਜ਼ ਸਾਡੇ ਭਗਤੀ ਔਰ ਪਿਆਰ ਦੇ ਕਾਬਲ ਨਹੀਂ ਹੋ ਸਕਦੀ। ਦੂਸਰੀ ਜਿਹੜੀ ਕਲਾਸ ਹੈ, ਜ਼ਮੀਨ ਦੇ ਬਿੱਛੂ ਹਨ, ਸੱਪ ਹਨ, ਠੂਹੇ ਵਗੈਰਾ ਹਨ, ਕੀੜੇ ਮਕੌੜੇ ਹਨ, ਜਿਨ੍ਹਾਂ ਦੇ ਅੰਦਰ ਪ੍ਰਿਥਵੀ ਔਰ ਅਗਨੀ ਦਾ ਤੱਤ ਹੁੰਦਾ ਹੈ, ਇਹ ਵੀ ਇਨਸਾਨ ਤੋਂ ਨੀਚੇ ਆ ਗਏ। ਤੀਸਰੀ ਕਲਾਸ ਪਰਿੰਦਿਆਂ ਦੀ ਹੈ, ਉਹਨਾਂ ਦੇ ਅੰਦਰ ਤਿੰਨ ਤੱਤ ਹਨ, ਸਾਡੇ ਅੰਦਰ ਪੰਜ ਤੱਤ ਹਨ। ਅਗਰ ਅਸੀਂ ਗਰੜ ਦੀ ਭਗਤੀ ਕਰਦੇ ਹਾਂ, ਕਬੂਤਰਾਂ ਦੀ, ਤੋਤਿਆਂ ਦੀ ਜਾਂ ਚਿੜੀਆਂ ਦੀ, ਗਟਾਰਾਂ ਦੀ ਭਗਤੀ ਕਰਦੇ ਹਾਂ, ਉਹਨਾਂ ਨਾਲ ਪਿਆਰ ਕਰਦੇ ਹਾਂ, ਕੀ ਨਤੀਜਾ ਹੋਵੇਗਾ? ਚਿੜੀਆਂ ਬਣ ਜਾਵਾਂਗੇ, ਕਬੂਤਰ ਬਣ ਜਾਵਾਂਗੇ, ਤੋਤੇ ਬਣ ਜਾਵਾਂਗੇ, ਗਰੜ ਬਣ ਜਾਵਾਂਗੇ। ਅਸੀਂ ਤਾਂ ਇਨਸਾਨ ਦੇ ਜਾਮੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਉਲਟਾ ਇਹਨਾਂ ਦੀ ਭਗਤੀ ਕਰਕੇ, ਇਹਨਾਂ ਨਾਲ ਪਿਆਰ ਪਾ ਕੇ ਇਹਨਾਂ ਪਰਿੰਦਿਆਂ ਦੇ ਜਾਮਿਆਂ ਵਿੱਚ ਆ ਕੇ ਜਨਮ ਲੈ ਲੈਂਦੇ ਹਾਂ। ਚੌਥੀ ਕਲਾਸ ਚੁਪਾਇਆ ਜਾਨਵਰਾਂ ਦੀ ਹੈ, ਜਿਨ੍ਹਾਂ ਅੰਦਰ ਸੈਂਸ ਨਹੀਂ ਹੁੰਦੀ, ਬੁੱਧੀ ਨਹੀਂ ਹੁੰਦੀ, ਆਕਾਸ਼ ਨਹੀਂ ਹੁੰਦਾ। ਇਸ ਵਾਸਤੇ ਮੱਝਾਂ, ਗਾਈਆਂ, ਘੋੜੀਆਂ ਵੀ ਸਾਡੇ ਭਗਤੀ ਔਰ ਪਿਆਰ ਦੇ ਕਾਬਲ ਨਹੀਂ ਹੋ ਸਕਦੀਆਂ। ਪੰਜਵੀਂ ਕਲਾਸ ਇਨਸਾਨਾਂ ਦੀ ਖੁਦ ਹੈ, ਇਨਸਾਨ ਇਨਸਾਨ ਦੀ ਭਗਤੀ ਕਰੇ ਜਾਂ ਇਨਸਾਨ ਨਾਲ ਪਿਆਰ ਕਰੇ ਤਾਂ ਕਿਉਂ ਕਰੇ? ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਅੰਦਰ ਜਦੋਂ ਸਾਡੇ ਹਰ ਇੱਕ ਦੇ ਇੱਕ ਜੈਸੇ ਹਕੂਕ ਹਨ। ਹੁਣ ਇਨਸਾਨ ਇਨਸਾਨ ਦੀ ਭਗਤੀ ਨਹੀਂ ਕਰਦਾ, ਦੇਵੀ ਦੇਵਤੇ ਕਦੇ ਕਿਸੇ ਨੇ ਦੇਖੇ ਨਹੀਂ ਹੈ, ਪਰਮਾਤਮਾ ਦੀ ਸ਼ਕਲ ਰੰਗ ਰੂਪ ਦਾ ਪਤਾ ਨਹੀਂ ਲੱਗਦਾ। ਇਸ ਨੁਕਤੇ ਔਰ ਪੁਆਇੰਟ 'ਤੇ ਆ ਕੇ ਆਪਾਂ ਬੜੇ ਸੋਚ ਵਿੱਚ ਪੈ ਜਾਂਦੇ ਹਾਂ ਕਿ ਆਖਰ ਕਿਹੜੀ ਚੀਜ਼ ਸਾਡੀ ਸੰਗਤ ਸੋਭ ਦੀਆਂ ਪਿਆਰ ਦੇ ਕਾਬਲ ਹੋ ਸਕਦੀ ਹੈ। ਹਜ਼ੂਰ ਮਹਾਰਾਜ ਜੀ ਬੜੀ ਸੁੰਦਰ ਮਿਸਾਲ ਦਿਆ ਕਰਦੇ ਸਨ ਕਿ ਕਮਰੇ ਦੇ ਅੰਦਰ ਅਗਰ ਤੁਸੀਂ ਬਹੁਤ ਸਾਰੇ ਰੇਡੀਓ ਰੱਖਦੇ ਹੋ ਜਿਨ੍ਹਾਂ ਦਾ ਕੁਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਨਾ ਹੋਵੇ, ਤੁਸੀਂ ਕਦੇ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਅਗਰ ਉਹਨਾਂ ਦਾ ਕਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਕਰਦੇ ਹੋ, ਜਿਸ ਮੁਲਕ ਦੀਆਂ ਚਾਹੋ ਤੁਸੀਂ ਖਬਰਾਂ ਸੁਣ ਸਕਦੇ ਹੋ। ਅਸੀਂ ਉਹਨਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਖੋਜ ਕਰਨੀ ਹੈ ਜਿਨ੍ਹਾਂ ਦੀ ਲਿਵ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੀ ਸੋਭਤ ਕਰਦੇ ਹਾਂ, ਉਹਨਾਂ ਨਾਲ ਪਿਆਰ ਕਰਦੇ ਹਾਂ, ਤਾਂ ਕਿ ਉਹਨਾਂ ਦੀ ਸੰਗਤ ਔਰ ਸੋਭਤ ਔਰ ਪਿਆਰ ਦੇ ਜ਼ਰੀਏ ਸਾਡੇ ਮਨ ਅੰਦਰ ਵੀ ਉਸ ਮਾਲਕ ਦੀ ਭਗਤੀ ਪੈਦਾ ਹੋ ਜਾਵੇ, ਸਾਡੇ ਮਨ ਅੰਦਰ ਵੀ ਉਸ ਮਾਲਕ ਦਾ ਪਿਆਰ ਪੈਦਾ ਹੋ ਜਾਵੇ। ਕਿਉਂਕਿ ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ। ਗੁਰੂ ਨਾਨਕ ਭਾਈ ਗੁਰਦਾਸ ਨੇ ਕਿਹਾ ਸੀ, ਗੁਰਮੂਰਤ ਗੁਰ ਸ਼ਬਦ ਹੈ। ਗੁਰਮੁਖਾਂ ਦਾ ਅਸਲੀ ਜਿਹੜਾ ਸਰੂਪ ਹੈ ਉਹ ਸ਼ਬਦ ਹੈ, ਜਿਸ ਦੇ ਨਾਲ ਸਾਡੇ ਉਹ ਖਿਆਲ ਨੂੰ ਜੋੜਦੇ ਹਨ। ਔਰ ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਵਰਡ ਇਜ਼ ਗੋਡ। ਮਾਲ ਜਿਹੜਾ ਸ਼ਬਦ ਹੈ ਉਹ ਹੀ ਪਰਮਾਤਮਾ ਹੈ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਬਾਣੀ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿ ਲਓ, ਇਹੋ ਹੀ ਪਰਮਾਤਮਾ ਹੈ। ਔਰ ਇਸ ਵਾਸਤੇ ਜਿਹੜੇ ਗੁਰਮੁਖ ਲੋਕ ਹੁੰਦੇ ਹਨ ਉਹਨਾਂ ਦਾ ਵੀ ਅਸਲੀ ਸਰੂਪ ਸ਼ਬਦ ਹੀ ਹੁੰਦਾ ਹੈ। ਔਰ ਸਾਡਾ ਜਿਹੜਾ ਗੁਰੂ ਹੈ ਉਹ ਵੀ ਸ਼ਬਦ ਹੈ, ਉਹ ਵੀ ਨਾਮ ਹੈ। ਮਹਾਤਮਾ ਕਹਿੰਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਸ਼ਬਦ ਹਰ ਇੱਕ ਦਾ ਗੁਰੂ ਹੈ। ਇਹ ਜਿਹੜੀ ਸਾਡੀ ਆਤਮਾ ਹੈ ਇਹ ਉਸ ਸ਼ਬਦ ਦੀ ਸੇਵਕ ਹੈ। ਇਹ ਜਿਹੜਾ ਜਿਸਮ ਹੈ ਤਾਂ ਸੇਵਕ ਨੇ ਵੀ ਇੱਥੇ ਛੱਡ ਜਾਣਾ ਹੈ, ਗੁਰਮੁਖਾਂ ਨੇ ਵੀ ਇੱਥੇ ਛੱਡ ਜਾਣਾ ਹੈ। ਲੇਕਿਨ ਜੋ ਸੇਵਕ ਗੁਰਮੁਖਾਂ ਦੇ ਜ਼ਰੀਏ ਆਪਣੀ ਆਤਮਾ ਨੂੰ ਅੰਦਰ ਸ਼ਬਦ ਦੇ ਨਾਲ ਜੋੜਦਾ ਹੈ, ਉਹ ਸੇਵਕ ਦੀ ਆਤਮਾ ਨੂੰ ਨਹੀਂ ਛੱਡਦਾ, ਸਿੱਧਾ ਖਿੱਚ ਕੇ ਜਾ ਕੇ ਉਸ ਪਰਮਾਤਮਾ ਦੇ ਨਾਲ ਸਮਾ ਦਿੰਦਾ ਹੈ। ਇਸ ਵਾਸਤੇ ਅਸਲੀ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਅਸਲੀ ਜਿਹੜੀ ਸੇਵਕ ਹੈ ਉਹ ਸਾਡੀ ਆਤਮਾ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਸ਼ਬਦ ਮਲਾਵਾ ਹੋਤ ਹੈ ਦੇਹ ਮਲਾਵਾ ਨਾਹੀਂ। ਦੇਹ ਨੇ ਨਹੀਂ ਪਹੁੰਚਣਾ, ਸ਼ਬਦ ਨੇ ਤੁਹਾਨੂੰ ਖਿੱਚ ਕੇ ਪਰਮਾਤਮਾ ਨਾਲ ਮਿਲਾਉਣਾ ਹੈ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਕਰਦੇ ਹਾਂ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਵਰਡ ਮੇਡ ਫਲੈਸ਼। ਉਸ ਇਨਸਾਨ ਦੀ ਖੋਜ ਕਰੋ ਜਿਸ ਦੇ ਅੰਦਰ ਸ਼ਬਦ ਔਰ ਨਾਮ ਕਰ ਚੁੱਕਾ ਹੈ। ਇਹੋ ਔਰ ਇਸੇ ਵਾਸਤੇ ਹੀ, ਕਿਉਂਕਿ ਪਰਮਾਤਮਾ ਦਾ ਅਸਲੀ ਸਰੂਪ ਹੀ ਸ਼ਬਦ ਹੈ, ਔਰ ਅਸੀਂ ਉਸੇ ਸ਼ਬਦ ਦੇ ਨਾਲ ਗੁਰਮੁਖਾਂ ਦੇ ਜ਼ਰੀਏ ਆਪਣੇ ਖਿਆਲ ਨੂੰ ਅੰਦਰੋਂ, ਆਪਣੀ ਆਤਮਾ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜਨਾ ਚਾਹੁੰਦੇ ਹਾਂ। ਗੁਰੂ ਨਾਨਕ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਇਸ ਅਸਲ ਚੀਜ਼ ਨੂੰ ਸਮਝਾਉਂਦੇ ਹਨ। ਆਪ ਫਰਮਾਉਂਦੇ ਹਨ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਸ ਆਪ ਪ੍ਰਭ ਕੀਆ। ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ, ਖੰਡ ਪਤਾਲ ਦੀਪ ਵਗੈਰਾ, ਜੋ ਵੀ ਰਚਨਾ ਨਜ਼ਰ ਆਉਂਦੀ ਹੈ, ਇਹ ਸਭ ਪਰਮਾਤਮਾ ਨੇ ਖੁਦ ਪੈਦਾ ਕੀਤੀ ਹੈ। ਲੇਕਿਨ ਇਸ ਦਾ ਜਿਹੜਾ ਇੰਤਜ਼ਾਮ ਹੈ ਉਹ ਕਾਲ ਦੇ ਹਸਪੁਰਦ ਕਰ ਦਿੱਤਾ ਹੈ। ਕਾਲ ਦੀ ਹਰ ਬ੍ਰਹਮ ਤਿਕਰ ਹੈ, ਤਲੋਕੀ ਤਿਕਰ ਹੈ। ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਹੈ ਉਹ ਸਭ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਫਸੇ ਹੋਏ ਹਨ, ਕਰਮਾਂ ਦੇ ਜਾਲ ਵਿੱਚ ਫਸੇ ਹੋਏ ਹਨ। ਲੇਕਿਨ ਜਿਹੜਾ ਪਰਮਾਤਮਾ ਇਸ ਦੁਨੀਆਂ ਦੀ ਰਚਨਾ ਕਰਨ ਵਾਲਾ ਹੈ, ਗੁਰੂ ਸਾਹਿਬ ਕਹਿੰਦੇ, ਨੇਚਲ ਏਕ ਆਪ ਅਬਨਾਸ਼ੀ, ਸੋ ਨੇਚਲ ਜੋ ਤਿਸੇ ਤੇ ਆਈਂਦਾ। ਜਿਸ ਮਾਲਕ ਨੇ ਦੁਨੀਆਂ ਦੀ ਰਚਨਾ ਪੈਦਾ ਕੀਤੀ ਹੈ ਉਹ ਨੇਚਲ ਹੈ, ਉਹ ਕਦੇ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਨਹੀਂ ਆਉਂਦਾ, ਉਹ ਸੱਚਖੰਡ ਵਿੱਚ ਬੈਠਾ ਹੋਇਆ ਹੈ। ਜਿਹੜੇ ਸ਼ਖਸ ਉਸ ਮਾਲਕ ਦੀ ਭਗਤੀ ਕਰਦੇ ਹਨ, ਉਸ ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਲ ਹੋ ਜਾਂਦੇ ਹਨ। ਉਹਨਾਂ ਦਾ ਵੀ ਮਰਨ ਜੰਮਣ ਦਿਆਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਫਿਰ ਉਹ ਖਿਆਲ ਪੈਦਾ ਹੋ ਗਿਆ, ਭਗਤੀ ਤਾਂ ਉਸੇ ਦੀ ਕਰ ਸਕਦੇ ਹਾਂ, ਪਿਆਰ ਤਾਂ ਉਸੇ ਨਾਲ ਕਰ ਸਕਦੇ ਹਾਂ ਜਿਸ ਨੂੰ ਅਸੀਂ ਕਦੇ ਦੇਖਿਆ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਕੀ ਤਲਕ ਹੈ? ਗੁਰੂ ਸਾਹਿਬ ਕਹਿੰਦੇ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਇੰਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਦੋ ਚਾਰ ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਫਿਰ ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਤਲਕ ਹੈ ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਤਲਕ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਕਿਉਂ ਨਾ ਹੋਵੇ, ਉਹ ਸਮੁੰਦਰ ਤੋਂ ਅਲੱਗ ਕਦੇ ਨਹੀਂ ਕੀਤੀ ਜਾ ਸਕਦੀ, ਸਮੁੰਦਰ ਦਾ ਹੀ ਹਮੇਸ਼ਾ ਹਿੱਸਾ ਰਹੇਗੀ। ਕੋਈ ਚੀਜ਼ ਅਸੀਂ ਸਮੁੰਦਰ ਦੀ ਲਹਿਰ ਦੇ ਸਪੁਰਦ ਕਰ ਦਈਏ, ਲਹਿਰ ਉਸ ਚੀਜ਼ ਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੀ ਹੈ। ਸੰਤ ਮਹਾਤਮਾ ਸਤਨਾਮ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ, ਦੁਨੀਆਂ ਵਿੱਚ ਆ ਕੇ ਸ਼ਬਦ ਔਰ ਨਾਮ ਦਾ ਹੋਕਾ ਦਿੰਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ, ਔਰ ਸਾਨੂੰ ਨਾਲ ਲੈ ਕੇ ਉਸੇ ਸ਼ਬਦ ਔਰ ਨਾਮ ਦੇ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੇ ਹਨ। तीसरी पातशाही ने क्या सी, एक को अमर एक का पातशाही जुग जुग सरकार बनाई है। वो परमात्मा एक है, वो कदे मरण जमण दे दुखां विच नहीं आउंदा, वो सब दा दाता है, सब दा बादशाह है। संत महात्मा उस दियां भेजियां होईयां सरकारां हन, उस दे हुकम दे नाल आउंदियां हन, दुनिया विच आ के हुकम दा बरताओ हुकम दा प्रचार करदियां हन, उसे कॉस्मिक लॉ दे मतलब सानू समझाउंदियां हन, हर युग दे विच आउंदियां हन और सानू नाल लैके उसे सतनाम दे समुंदर विच जाके समा जांदियां हन। इस वास्ते महात्मा कहिंदे असी गुरमुखां दी संगत करदे हाँ, असी गुरमुखां दी सोभत करदे हाँ। इसे वास्ते क्राइस्ट ने बाइबल दे अंदर लिखिया है कि तुसी मेरे अंदर समाए हुए हो, मैं अपने पिता के बाप परमात्मा दे अंदर समाया होया हाँ, मेरे जरिए तुसी भी उस परमात्मा दे अंदर समाए हुए हो। तुसी मैनू देखिया है, मैं अपने पिता परमात्मा नू देखिया है, मेरे जरिए तुसी भी उस मालिक दे देखने दे हकदार बने बैठे हो। इस वास्ते असी गुरमुखां की संगत करते हाँ, गुरमुखां की सोबत करते हाँ। लेकिन किस किस्म के गुरमुखां की खोज और तलाश करनी है, जिहड़े खुद दसानाहां की कमाई करते हुए साध संगत की सेवा करते हैं। महात्मा कदे अपना बोझ किसी ते नहीं पाते, खुद भी दसानाहां की कमाई करते हैं और साध संगत को भी यह उपदेश देते हैं कि दसानाहां की कमाई करके अपनी जिंदगी गुजारनी चाहिए है। संता महात्मा ने जिंदगी दियां मसालां बन बन के साढ़े अगे रखिया है। तुसी देखो गुरु नानक साहब जिन्हां दी आम बाणी आपां पढ़दे हाँ, करतारपुर गांव दे अंदर हत्थां नाल आपने खेती कीती, अपनी परवरिश कीती, अपने बाल बच्चियां दी परवरिश कीती और सारी उम्र साध संगत दी मुफ्त सेवा कीती और जान लगे संगत नूं बाणी विच हदायत की लिख के गए हन, गुर पीर सदाए मंगण जाए ताके मूल न लागो पाए, काल खाए कुछ हथों दे नानक राह पछाणे से। अगर कोई गुरु और पीर होके सिखां सेवकां कोलों मंगदा फिरदा है, उन्हां दे पैरां ते कदे मत्था ही नहीं टेकना। किस किस्म दे महात्मा दी खोज करनी है, जिहड़े खुद दसानाहां दी कमाई करदे हन और खुद भी अपनी कमाउंदे हन और साध संगत दी भी खुद दुनिया विच आ के सेवा करदे हन। इसे वास्ते गुरु साहब ने उन्हों गुर प्रसाद कह के याद किया है, नाम दान कह के बयान किया है, क्योंकि प्रसाद खुशी नाल दिता जाता है और कीमत नहीं ली जाती, दान अगला खुशी नाल करता है, कोई मुल कदे नहीं वेचता। सो संत महात्मा खुशी नाल नाम का प्रचार करते हैं, वो कोई रुपया पैसा इकट्ठा करने वास्ते नाम का प्रचार नहीं करते। इसे वास्ते तुसी देखो कबीर साहब ने सारी उम्र जुतियां बना, आपने ताना तन तड़ के कपड़ा बना बना के गुजारा किया। हालांकि शाह बलख बखारा जैसे भी आप दे सेवक सी, जिहड़े कि आप नूं महलां विच भी रख सकते सी। कबीर साहब बाणी विच लिखते हैं, शिष्य को ऐसा चाहिए गुर को सर्वस दे, गुर को ऐसा चाहिए शिष्य का कछु न ले। सेवक का धर्म है जो कुछ है गुरमुखां का समझ के इस्तेमाल करे, लेकिन गुरमुखां का भी कोई असूल है, सेवक की कदे सूई नहीं लैनी। कबीर साहब कहते, मर जाऊं मांगू नहीं अपने तन के काज, पर मारत के कारने मोहि ना आवे लाज। संत महात्मा साडा साध संगत दे अंदर बेशक परोपकार करा दें, लेकिन अपने वास्ते कदे किसे अगे हथ नहीं फैलाउंदे। तुसी रविदास महात्मा की जिंदगी पढ़ के देखो, सारी उम्र आपने जुत्तियां बना बना के गुजारा किया। हालांकि राजा पीपा जिहड़ी बाणी दरबार साहब विच आउंदी है, वह भी आप दा सेवक सी। मीरां बाई मेवाड़ की मशहूर राणी, वह भी आप दी सेवक सी, आपनू की नहीं दे सकते सी। मीरां बाई की जिंदगी विच आउंदा है कि बरादरी ने आपनू ताने मारे, खुद तो महलां की राणी बनी बैठी है और जिहड़ा गुरु है वह किले के नीचे जुत्तियां कट्ठण लगा होया है। जरूरी गल है कि सेवकां नूं गुरु का ताना बर्दाश्त करना बड़ा मुश्किल हो जाता है। उन्हें कीमती हीरा लेके रविदास महात्मा की कुटिया में जाके हाजिर हुंदी है, बड़ी बेनती करती है हथ जोड़ के, कोई गुरदेव मनु बरादरी वाले तंग करते हैं, तुसी ये हीरे नूं फरोख्त करके कोई अच्छा अच्छा सोहना जहा मकान बना के जिंदगी गुजारो। आपने क्या बेटा मैनू तो जो कुछ प्राप्त होया है ऐस कुंड दे पानी चो प्राप्त होया है जुतियां दे गठन चो प्राप्त होया है अगर तेनू संग आउंदी है तू अपने घर बह के भजन कर लिया कर फिर भी छप्पल दे अंदर हीरा टंग जाती है कि महात्मा पिछों बेच के किते मकान पा लैणगे जदों महीने दो महीने बाद फिर जाती है फिर उस तरह देखती है कि अपनियां जुतियां बनाउण लगे हुए हैं हीरे दे मतलब पुछया आपने कहा जिथे बेटा रख गई उतों चुक ला उत्थे हीरा पिया होया सी मेरे कहने का मतलब कि महात्मा हमेशा दसां लाहां की कमाई करके अपनी जिंदगी गुजारते हैं तुसी नामदेव जी महाराज की हिस्ट्री पढ़ के देख लो कपड़ा ठाक ठाक के अपने अपना गुजारा किया पलटू साहब जिन्हां दी बाणी आपां लै रहे हैं आपने दुकानदारी दा काम किया दादू साहब आपने तुनिए दा काम किया बाकी संतां महात्मा दे मतलब मैं बड़ा खोल के अर्ज कर चुका हाँ मेरे कहण दा मतलब है कि संत महात्मा कदे सोसाइटी ते बोझ नहीं बनते वो खुद भी दसां लाहां दी कमाई करते हैं और साध संगत नूं भी हो उपदेश करते हैं हुण जिस महात्मा ने कोई कौम नहीं बनाउणी कोई मजहब नहीं बनाउणा जिस महात्मा ने कोई रुपया पैसा इकट्ठा नहीं करना उस महात्मा की संगत और सोभत तो असी फायदा किस तरह उठा सकते हैं पलटू साहब समझाते हैं केवल निम्रता के जरिए केवल प्रेम के जरिए केवल प्यार के जरिए इसी वास्ते स्वामी जी ने कहा सी दीन गरीबी चित में तरना अगर तुसी परमात्मा नूं मिलना चाहते हो मन विच निम्रता पैदा करो ह्यूमिलिटी पैदा करो मन विच आजजी पैदा करो और निम्रता भी सानू संतां महात्मा दे जीवन तो पता लगता है संतां महात्मा दी बाणी तो पता लगता है गुरु नानक साहब दी बाणी पढ़ के देखो अपने आप नूं दासां दा दास कह के लिखते हैं सेवक कह के लिखते हैं लाला गोला कह के लिखते हैं कहिंदे कहो नानक मैं नीच करमा शरण पड़े की राखो शर्मा ऐ परमात्मा मैं तो बहुत ही नीच कर्मा वाला हाँ तेरी शरण में आ गया हाँ तू मेरी शान रख ला उन्होंने तो की नीच कर्मा वाले बनना है सानू समझाते हैं कि अगर तुसी मालिक नू मिलना है इतनी निम्रता पैदा करो अपने अंदर इतनी आजदी पैदा करो रविदास महात्मा कुल परमात्मा हो के हुने तुसी बाणी सुनी है जाति होछी कर्म होछा कितनी निम्रता दे नाल अपने मतलब जिक्र करया करदे सी जो अपने मतलब हजूर शब्द फरमाया करदे सन मेरी जबान कंबदी है मैं बयान नहीं कर सकता सो महात्मा तो हमेशा निम्रता दे जरिए प्रेम और प्यार दे जरिए जिंदगी गुजारते हैं और साडे अंदर उस मालिक दे मिलन दा शौक और प्यार पैदा करते हैं तुसी देखो असी हंकार करते भी किस चीज़ का हाँ असी गुरूर करते भी किस चीज़ का हाँ असी कोई जवानी का हंकार करते हाँ सानू कदे किसे दा बुढ़ापा नज़र नहीं आता क्या असी कदे उस बुढ़ापे की उम्र विच नहीं जाना असी कोई सुंदरता का मान करते हाँ खूबसूरती का मान करते हाँ असी कदे बीमारां दीआं शकलां जाके हॉस्पिटल अंदर नहीं देखियां जॉन्डिस निकल आवे पीलियापन हो जाए या सानू चीचक निकल आवे अपनी शक्ल शीशे भी देखनी सानू मुश्किल हो जाती है सानू कोई रुपए पैसे का गुरूर है बड़िया बड़िया सेठां शाहूकारां राजा महाराजा नूं तुसी कंगालां वांगू सड़कां ते रुलदे देखिया है सानू कोई हकूमत का नशा है बड़े बड़े लीडर जिन्हां नूं लोग लेट लेट के मत्थे टेकिया करदे सी मूँह चो लफज निकलिया कानून बनता सी तुसी देख लो लोगों ने गोलियां दे शिकार बना दिता फायरिंग स्क्वैड अगे खड़े कर दते चुके जेलखानिया विच पा दते असी दे विच बैठ के हंकार किस चीज़ का करते हाँ गुरूर किस चीज़ का करते हाँ स्वामी जी ने समझाया सी मन रे क्यों गुमान अब करना तन तो तेरा खाक मिलेगा चौरा सीजा पढ़ना तुसी केड़ी चीज़ का हंकार करते हो गुरूर करते हो जिसम का इन्हें तो अग्नि दे सपुरद हो जाना है मिट्टी दे सपुरद हो जाना है थानू धर्म लैज कोल पेश कीता जाना है थोड़िया कर्मा दे मूजो थोड़िया खाशा तृष्णा दे मूजो जिथे भी वह मुनासिब समझेगा उत्थे जाके थानू जन्म लेना पैना है एक दे दियां बंधना तो रो पिट के चीखा मार मार के साडा छुटकारा हुंदा है दूसरा देख लो शरीर पहला ही साडे वास्ते तैयार खड़ा कीता हुंदा है उस दे विच पिछों आने हाँ फिर मौत अखा अगे आके खड़ी हो जाती है ये दस्तंबरिया वगू हथकड़ी तो हर एक नू लगी ही रही है ਤੁਸੀਂ ਅੱਛੀ ਤਰ੍ਹਾਂ ਹਿਸਟਰੀ ਪੜ੍ਹ ਕੇ ਦੇਖੋ, ਬੜੇ ਬੜੇ ਰਾਜਾ, ਬੜੇ ਬੜੇ ਫਾਥਾ, ਬੜੇ ਬੜੇ ਡਿਕਟੇਟਰ, ਜਿਨ੍ਹਾਂ ਦੇ ਮੂੰਹ 'ਚੋਂ ਲਫਜ਼ ਨਿਕਲਿਆ ਕਾਨੂੰਨ ਬਣਦਾ ਸੀ, ਅੱਜ ਉਹਨਾਂ ਦੀ ਹਸਤੀ ਕਿੱਥੇ ਹੈ? ਉਹਨਾਂ ਦੀਆਂ ਕਬਰਾਂ ਨੂੰ ਆਪਾਂ ਠੋਕਰਾ ਮਾਰ ਮਾਰ ਕੇ ਗੁਜ਼ਰਦੇ ਹਾਂ, ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਹੇਠਾਂ ਆ ਕੇ ਖਰਾਬ ਹੋ ਰਹੀਆਂ ਹਨ, ਉਹਨਾਂ ਦੀ ਮਿੱਟੀ ਸਾਡੀ ਅੱਖਾਂ ਨੂੰ ਅੰਧਾ ਕਰਨ ਲੱਗੀ ਹੋਈ ਹੈ, ਅਸੀਂ ਭੁੱਲੇ ਬੈਠੇ ਹਾਂ ਕਿ ਸਾਡੀਆਂ ਵੀ ਕਬਰਾਂ ਨੂੰ ਲੋਕਾਂ ਨੇ ਇਸੇ ਤਰ੍ਹਾਂ ਠੋਕਰਾਂ ਮਾਰਨੀਆਂ ਹਨ, ਸਾਡੀਆਂ ਵੀ ਹੱਡੀਆਂ ਲੋਕਾਂ ਦੇ ਪੈਰਾਂ ਹੇਠਾਂ ਕੇ ਖਰਾਬ ਹੋਣੀਆਂ ਹਨ, ਅਸੀਂ ਵੀ ਮਿੱਟੀ ਵੀ ਸਮਾ ਕੇ ਲੋਕਾਂ ਨੂੰ ਜਾ ਕੇ ਅੰਧਾ ਕਰਨਾ ਹੈ। ਅਸੀਂ ਸੋਚਦੇ ਹਾਂ ਮੌਤ ਤਾਂ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਐਸ਼ੋ ਇਸ਼ਰਤ ਹੈ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ, ਕੌਮਾਂ ਮਸਮਾਂ ਮੁਲਕਾਂ ਦੇ ਝਗੜੇ ਹਨ, ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ। ਕਬੀਰ ਸਾਹਿਬ ਨੇ ਕਿਹਾ ਸੀ, ਮਾਟੀ ਕਹੇ ਕੁਮਾਰ ਕੋ ਕਿਆ ਰੋਂਦੇ ਤੂੰ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂੰਗੀ ਤੋ। ਕੁਮਿਆਰ ਮਿੱਟੀ ਦੇ ਗੁਣ ਗੁਣ ਕੇ ਬਰਤਨ ਬਣਾਉਂਦਾ ਹੈ। ਮਿੱਟੀ ਕਹਿੰਦੀ, ਕਦੇ ਉਸ ਵਕਤ ਨੂੰ ਵੀ ਸੋਚਿਆ ਕਰ ਜਿੱਦਣ ਮੈਂ ਤੈਨੂੰ ਨਾਲ ਲੈ ਕੇ ਤੈਨੂੰ ਵੀ ਇਸੇ ਤਰ੍ਹਾਂ ਜ਼ਮੀਨ ਦੇ ਅੰਦਰ ਰੋਣ ਦੇਣਾ ਹੈ। ਫਿਰ ਕਬੀਰ ਸਾਹਿਬ ਕਹਿੰਦੇ, ਲੱਕੜੀ ਕਹੇ ਲੁਹਾਰ ਕੋ ਕਿਆ ਜਾਰੇ ਤੂੰ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਜਾਰੂੰਗੀ ਤੋ। ਲੱਕੜੀ ਦੇ ਲੱਕੜੀ ਨੂੰ ਜਾਲ ਜਾਲ ਕੇ ਅਸੀਂ ਕੋਲੇ ਬਣਾਉਂਦੇ ਹਾਂ। ਲੱਕੜੀ ਕਹਿੰਦੀ, ਉਸ ਵਕਤ ਨੂੰ ਵੀ ਅੱਖਾਂ ਅੱਗੇ ਰੱਖ ਕੇ ਦੇਖੋ ਜਿੱਦਣ ਮੈਂ ਤੁਹਾਨੂੰ ਨਾਲ ਲੈ ਕੇ ਤੁਹਾਡੇ ਵੀ ਇਸੇ ਤਰ੍ਹਾਂ ਕੋਲੇ ਬਣਾ ਦੇਣੇ ਹਨ। ਇਸ ਵਾਸਤੇ ਪਲਟੂ ਸਾਹਿਬ ਕਹਿੰਦੇ, ਤੁਸੀਂ ਗਰੂਰ ਕਿਸ ਚੀਜ਼ ਦਾ ਕਰਦੇ ਹੋ, ਹੰਕਾਰ ਕਿਸ ਚੀਜ਼ ਦਾ ਕਰਦੇ ਹੋ? ਅਗਰ ਤੁਸੀਂ ਸੰਤਾਂ ਮਹਾਤਮਾ ਦੀ ਸੰਗਤ ਔਰ ਸੋਭਤ ਤੋਂ ਫਾਇਦਾ ਉਠਾਉਣਾ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਪ੍ਰੇਮ ਹੋਣਾ ਚਾਹੀਦਾ ਹੈ, ਪਿਆਰ ਹੋਣਾ ਚਾਹੀਦਾ ਹੈ। ਇੱਥੇ ਪਲਟੂ ਸਾਹਿਬ ਹਿਸਟਰੀ ਦੀਆਂ ਬੜੀਆਂ ਸੁੰਦਰ ਮਿਸਾਲਾਂ ਦੇ ਕੇ ਸਾਨੂੰ ਸਮਝਾਉਂਦੇ ਹਨ ਕਿਸ ਤਰ੍ਹਾਂ ਲੋਕਾਂ ਨੇ ਮਾਲਕ ਦੇ ਭਗਤਾਂ ਔਰ ਪਿਆਰਿਆਂ ਤੋਂ ਨਿਮਰਤਾ ਦੇ ਜ਼ਰੀਏ, ਪ੍ਰੇਮ ਦੇ ਜ਼ਰੀਏ, ਪਿਆਰ ਦੇ ਜ਼ਰੀਏ ਹਮੇਸ਼ਾ ਫਾਇਦਾ ਉਠਾਇਆ ਹੈ।
ਸਾਹਿਬ ਕੇ ਦਰਬਾਰ ਕੇਵਲ ਭਗਤ ਪਿਆਰ, ਸਾਹਿਬ ਕੇ ਦਰਬਾਰ ਕੇਵਲ ਭਗਤ ਪਿਆਰ, ਕੇਵਲ ਭਗਤ ਪਿਆਰ, ਸਾਹਿਬ ਭਗਤੀ ਮੇਰਾ ਜੀ, ਤਜਾ ਸਕਲ ਪਕਵਾਨ ਲਿਆ ਦਾਸੀ ਸੁਤ ਬਾਜੀ।
ਹੁਣ ਆਪ ਸਮਝਾਉਂਦੇ ਹਨ, ਜਦੋਂ ਕ੍ਰਿਸ਼ਨ ਜੀ ਮਹਾਰਾਜ ਦੁਰਯੋਧਨ ਦੀ ਨਗਰੀ ਅੰਦਰ ਜਾਂਦੇ ਹਨ, ਦੁਰਯੋਧਨ ਨੂੰ ਇਸ ਗੱਲ ਦਾ ਅਪਮਾਨ ਸੀ, ਹੰਕਾਰ ਸੀ ਕਿ ਕ੍ਰਿਸ਼ਨ ਜੀ ਮਹਾਰਾਜ ਮੇਰੇ ਮਹੱਲਾਂ ਵਿੱਚ ਆ ਕੇ ਰਹਿਣਗੇ, ਅੱਛੇ ਅੱਛੇ ਮੇਰੇ ਭੋਜਨ ਖਾਣਗੇ। ਲੇਕਿਨ ਆਪ ਸਿੱਧੇ ਬਿਦਲ ਦੇ ਕਰ ਗਏ, ਉਸਦੀ ਕਾਸ ਉਸਦੀ ਚੌਂਪੜੀ ਅੰਦਰ ਆਪ ਰਹੇ, ਔਰ ਜੋ ਕੁਛ ਸਬਜ਼ੀ ਵਗੈਰਾ ਬਣੀ ਹੋਈ ਸੀ ਉਸੇ ਨੂੰ ਖਾ ਕੇ ਆਪ ਨੇ ਗੁਜ਼ਾਰਾ ਕੀਤਾ। ਪਲਟੂ ਸਾਹਿਬ ਦੇ ਸਮਝਾਉਣ ਦਾ ਮਤਲਬ ਹੈ ਕਿ ਮਾਲਕ ਦੇ ਭਗਤਾਂ ਔਰ ਪਿਆਰਿਆਂ ਕੋਲੋਂ ਸਿਰਫ ਅਸੀਂ ਨਿਮਰਤਾ ਦੇ ਜ਼ਰੀਏ ਫਾਇਦਾ ਉਠਾ ਸਕਦੇ ਹਾਂ, ਪ੍ਰੇਮ ਔਰ ਪਿਆਰ ਦੇ ਜ਼ਰੀਏ ਫਾਇਦਾ ਉਠਾ ਸਕਦੇ ਹਾਂ, ਉਹਨਾਂ ਨੇ ਅਭਿਮਾਨੀ ਪੁਰਸ਼ਾਂ ਕੋਲੋਂ ਕੀ ਲੈਣਾ ਹੈ?
ਕੇਵਲ ਭਗਤ ਪਿਆਰ, ਸਾਹਿਬ ਭਗਤੀ ਮੇਰਾ ਜੀ, ਤਜਾ ਸਕਲ ਪਕਵਾਨ ਲਿਆ ਦਾਸੀ ਸੁਤ ਭਾਜੀ। ਜਪ ਤਪ ਨੇਮ ਆਚਾਰ ਕਰੇ ਬਹੁ ਤੇਰਾ ਕੋਈ, ਖਾਏ ਸ਼ਿਬਰੀ ਕੇ ਬੇਰ ਮੂਏ ਸਭ ਰਿਸ਼ੀ ਮੁਨੀ ਰੋਈ।
ਹੁਣ ਆਪ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਮਿਸਾਲ ਦਿੰਦੇ ਹਨ, ਜਦੋਂ ਆਪ ਬਨਵਾਸ ਦੇ ਅੰਦਰ ਜਾਂਦੇ ਹਨ, ਬਹੁਤ ਸਾਰੀਆਂ ਰਿਸ਼ੀਆਂ ਮੁਨੀਆਂ ਨੂੰ ਇਸ ਗੱਲ ਦਾ ਖਿਆਲ ਸੀ ਕਿ ਆਪ ਸਾਡੀ ਕੁਟੀਆ ਵਿੱਚ ਆ ਕੇ ਪਧਾਰਨਗੇ। ਕਿਸੇ ਨੂੰ ਜਪ ਦਾ ਹੰਕਾਰ ਸੀ, ਕਿਸੇ ਨੂੰ ਤਪ ਦਾ ਹੰਕਾਰ ਸੀ, ਕਿਸੇ ਨੂੰ ਬ੍ਰਹਮਚਰੀ ਦਾ ਹੰਕਾਰ ਸੀ, ਕਿਸੇ ਨੂੰ ਪੜ੍ਹਨ ਪੜ੍ਹਾਉਣ ਦਾ ਹੰਕਾਰ ਸੀ। ਉਹਨਾਂ ਨੂੰ ਦੇ ਕੇ ਗਰੀਬ ਪੀਲਣੀ ਦੇ ਸ਼ਿਵਲੀ ਦੇ ਅੰਦਰ ਵੀ ਪ੍ਰੇਮ ਔਰ ਪਿਆਰ ਪੈਦਾ ਹੋਇਆ ਕਿ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਮੇਰੀ कुटिया विच आके क्यों ना पधारन। हुण मन विच सोचती है आप गरीब जाति की बीबी सी, दरख्तां तो कौन उन्हों फल फ्रूट तोड़न दिंदा है, जंगल विच जाती है जो उन्हों बेर नीचे गिरे हुए मिलते हैं उन्होंने इकट्ठा करके लै जाती है कि रामचंद्र जी महाराज उन्होंने पेश करांगी। लेकिन फिर सोचती है अगर ये बेर कड़वे होए खट्टे होए आप दे देन दे काबल नहीं है, एक एक बेर नू चकदी है, जिहड़े मिठे हन उन्हां नू इकट्ठा करी जांदी है, जिहड़े कड़वे हन उन्हां नू फेंकी जांदी है। लेकिन आप दी भगती अंदर इतनी मस्त प्यार विच होई बैठी है भुल जांदी है, चखण दे नाल बेर झूठे हो जांदे हन। हिस्ट्री दसदी है कि रामचंद्र जी महाराज सीधे उस गरीब पीलनी शिवरी दी चौंपड़ी अंदर गए, उस दे जाके झूठे बेर खादे। पलटू साहब के कहण का इतना ही मतलब है क्योंकि उस दे अंदर आप दे वास्ते सच्चा इश्क सी, सच्चा प्रेम सी, सच्चा प्यार सी। असी मालिक दे भगतां कोलों सिर्फ प्रेम और प्यार दे जरिए ही फायदा उठा सकते हाँ।
जप तप नेम आचार करे बहुतेरा कोई, खाए शिवरी के बेर मुए सब ऋषि मुनि रोई। किया युधिष्ठिर यज्ञ बटोरा सकल समाजा, मर्दा सबका मान सुपच बिन कंत न बाजा।
हुण इक आप होर बड़ी सुंदर मिसाल दिंदे हन, जिवें महाभारत का युद्ध खत्म हुंदा है, पांडवों ने अश्वमेध जग रचिया, बहुत सारे साधु संतां महात्मा नूं बुला बुला के खाना खिलाया, कृष्ण जी महाराज ने समझाया थोड़ा जग उस वक्त संपूर्ण होवेगा जिस वक्त आकाश के अंदर घंटा बजेगा। कोई धन दौलत की कमी तो नहीं सी, सब नूं बुला के खाना खिलाया, लेकिन फिर भी आकाश के अंदर घंटा ना बजया। फिर कृष्ण जी महाराज नूं अर्ज करते हैं कि भगवान तुसी खाना खा के देखो, शायद थोड़े खाना खाने के नाल ही आकाश अंदर घंटा बज जाए और साडा जग संपूर्ण हो जाए। कृष्ण जी महाराज ने भी खाना खाधा, फिर भी आकाश के अंदर घंटा ना बजा। बड़े निराश होंदे हन, इतना रुपया पैसा खर्च किया, इतने लिखिया मुनिया नूं बुला बुला के खाना खिलाया, फिर भी साडा जग संपूर्ण ना हो सकिया। फिर कृष्ण जी महाराज नूं बेनती करते हैं दिव्य दृष्टि नाल अंतर ध्यान होकर देखो, वो केड़ा ऐसा साधु महात्मा है जिसके खाना खाण दे नाल ही साडा जग संपूर्ण हो सकता है। आपने समझाया इतों थोड़े जे फास दिते गरीब जाति का कुबड़ा लंगा वगैरह एक मालिक का भगत और प्यारा मालिक की भगती अंदर प्रेम के नाल मस्त होया बैठा है, जितना चिर वो थोड़े घर आके भोजन नहीं छकता थोड़ा जग कदे संपूर्ण नहीं हो सकता। खाली भी मन में राजा होने का अवमान है कि गुड़ ते मक्खियां तो आम आ ही जांदियां हैं, अहलकारां कोल स्नेहा भेज दिता, जो महात्मा नूं पता लगेगा कि इत्थे मुफ्त खाना तकसीम किया जाता है खुद ही आके खाना खा लैणगे, लेकिन उन्होंने की खाना खाण आना सी। फिर खुद पांडव हाजिर हो के महात्मा नूं बेनती करते हैं कि साढ़े घर चल के भोजन छको, उन्होंने पता है इन्हों का हिरदा शुद्ध नहीं है, साफ नहीं है। उन्होंने शर्त रख दी, जितना चिर तुसी मैनूं 100 समेत जग का फल नहीं दोगे मैं थोड़े घर आके कदे भोजन नहीं खावांगा। निराश होकर वापस आ जाते हैं, साडा एक जग संपूर्ण नहीं हो रहा, महात्मा नूं 100 समेत जग का फल कौन दे सकेगा। उन्होंने निराश दे के सुबह द्रौपदी उठती है, अपने हत्था नाल नहा धो के खुद खाना तैयार करती है और नंगे पैर हो के महात्मा की कुटिया में जाके बड़ी निम्रता दे नाल मत्था टेक के हाथ जोड़ के अर्ज करती है कि गुरुदेव साढ़े घर चल के तुसी भोजन छको। वह शर्त महात्मा ने द्रौपदी दे अगे पेश कर दिती। फिर महात्मा दे अगे निम्रता दे नाल हाथ जोड़ के बेनती करती है कि गुरुदेव मैं थोड़े वर्गे ही मालिक दे भगतां और प्यारियां दी संगत और सोभत तो सुनिया है, अगर सच्चे दिल नाल सच्चे महात्मा दी संगत और सोभत विच जाते हुए जाइए कदम कदम ते समेत जग दा फल मिल जाता है। महात्मा नु पता है हिरदा शुद्ध है कंध ही खुरकिया उठ के नाल तुर पै। पलटू साहब दे कहण दा केवल इतना ही मतलब है कि अगर तुसी महात्मा दी संगत तो फायदा उठाना चाहते हो, सोबत तो फायदा उठाना चाहते हो, केवल निम्रता दे जरिए, प्रेम दे जरिए, प्यार दे जरिए ही फायदा उठा सकते हो।
किया युधिष्ठिर यज्ञ बटोरा सकल समाज, मर्द सबका मान सुपच बिन कंत न बाजा। पलटू ऊंची जात को जान कोई करे हंकार, साहेब के दरबार में केवल भगत प्यार।
पलटू साहब का यह हिस्ट्री दिया मसाला देने का केवल इतना ही मतलब है कि मत किसी के मन में ख्याल होवे कि मैं ब्राह्मणा दे कर जन्म लिया है, मैनू ही परमात्मा दे मिलन का फखर हासिल हो सकेगा, या मैं किसी होर जाति अंदर जन्म लै बैठा हाँ, शायद कभी भी परमात्मा की भुले पटके भगती नहीं कर सकता। पलटू साहब कहिंदे ख्याल हमेशा वास्ते मन चो कढ़ दिओ, उस मालिक दे घर पहुँचण वास्ते केवल भगती की लोड़ पैंदी है, केवल इश्क की लोड़ पैंदी है, केवल प्यार की लोड़ पैंदी है। मैं अर्ज कीती सी किसे ने उत्थे जात नहीं पुछनी, मजहब नहीं पुछना, कौम नहीं पुछनी, मुल्क नहीं पुछना, खानदान नहीं पुछना, उत्थे साडे कर्म देखे जाने हन, साडा भगती भाव देखिया जाना है। एक महात्मा कहिंदा नीच नीच सब तर गए, संत चरण लवलीप, जाति के अभिमान में डूबे बहुत कली। जिन्हां दे हिरदे दे अंदर निम्रता है, प्रेम है, नीच तो नीच ओ मालिक दी भगती करके पवसागर तो पार हो गए, और जातां दीआं जातां, कौमां दे कौमां, मजहबां दे मजहब जिहड़े हंकार दे नाल भरे पीथे बैठे हन, ओ इसे संसार समुंदर विच डुब गए। इस वास्ते पलटू साहब दे कहण दा मतलब है कि अगर तुसी मालिक दी भगती करना चाहुंदे हो, जातां पातां दे झगड़े छड्डो, कौमां मजहबां दे झगड़े छड्डो, मुल्कां दे झगड़े छड्डो, मान वड्याई दे झगड़े छड्डो, अपने अंदर मालिक दे मिलन दा सच्चा इश्क पैदा करो, सच्चा प्रेम पैदा करो, सच्चा प्यार पैदा करो। हुण मन विच ख्याल आउंदा है महात्मा साडे अंदर किस तरह मालिक दे मिलन दा सच्चा प्रेम और सच्चा प्यार पैदा करदे हन, किस तरह साडे मन नू दुनिया च दुनिया दे मोह चो कढ़दे हन, दुनिया दे प्यार चो कढ़दे हन। आप पलटू साहब अगली कुंडली विच खोल के समझाउंदे हन।
उल्टा कुआ गगन जिसमें जला चराग, उल्टा कुआ गगन में जिसमें जला चराग।
सब तो पहला जिहड़ा संत मत दा पहला सबक है, हर एक महात्मा सानू उपदेश करता है कि जिस परमात्मा नू तुसी मिलना चाहते हो वह परमात्मा किते बाहर नहीं है, वह साडे शरीर दे अंदर है, वह साडी देह दे अंदर है, साडे वजूद दे अंदर है। जिस नू मिलिया अपने अंदरों मिलिया है, और जिस नू भी कदे परमात्मा मिलेगा अपने अंदरों मिलेगा। गुरु साहब ने कहा सी काया अंदर जग जीवन दाता वसे, सब ना करे प्रतपाला। वो परमेश्वर जिसने सारे जग नू जीवन दिता है, जड़ा सारिया दा दाता है, सारिया दा बादशाह है, जो सब दी संभाल करता है, सब दी परवरिश करता है, वो परमात्मा थानू कितों बाहरों नहीं मिलना, वो थोड़े शरीर अंदर बैठा होया है, देह और वजूद दे अंदर बैठा होया है। कबीर साहब फरमाते हैं जो तिल में तेल है, चकमक में आग, तेरा प्रीतम तुझ में जाग सके तो जा। जिस तरह भरावा तिला अंदर तेल हुंदा है, पत्थर अंदर अग्नि हुंदी है, इसी तरह जिस प्रीतम दी मालिक दी तुसी खोज करन लगे हुए हो, वह भी थोड़े शरीर के अंदर बैठा होया है। पलटू साहब कहिंदे साहब साहब क्या करे, साहब तेरे पास किड़े परमात्मा नू 24 घंटे इटा पत्थरां चो जंगलां पहाड़ां चो सरोवरां चो ढूंढदे फिरदे हो, वह तो 24 घंटे थोड़े नाल नाल तुरिया फिरदा है, थोड़े शरीर अंदर बैठा होया है, थोड़ी देह थोड़े वजूद अंदर बैठा होया है। इसे वास्ते क्राइस्ट ने किया सी, रिपेंट किंगडम ऑफ गॉड इज विदन यू। जो कुछ पिछले कर्म कर चुके हो उन्हां दा हिसाब किताब खत्म करो, उन्हां दा पछतावा करो। मालिक कितने दूर नहीं है, वह साढ़े शरीर अंदर बैठा होया है, वह साड़ी देह और साढ़े वजूद अंदर बैठा होया है। अगर कोई लबोरेटरी है जिस दे अंदर जाके मालिक दे मिलन दी रिसर्च करनी है, खोज करनी है, केवल साड़ा शरीर साड़ी देह और साड़ा वजूद है। इसे वास्ते ऋषियां मुनियां ने साढ़े शरीर को नर नरैणी दे कह के याद किया है। ये वो देह है जिड़ी नारायण ने खुद पैदा की है, जिस दे अंदर नारायण खुद बैठा होया है, जिस दे अंदरों ही आत्मा नू नारायण होने का फख्र हासिल हो सकता है। वो जगह केवल साढ़े शरीर के अंदर है, केवल केवल साड़ा शरीर है, साड़ी दे और साड़ा वजूद है। क्राइस्ट ने साढ़े शरीर नू टेंपल ऑफ लिविंग गॉड कह के याद किया है। यो मंदिर है जिस दे अंदर जिंदा परमात्मा रहिंदा है। गुरु नानक साहब का साफ ही लिखते हैं, हर मंदिर ए शरीर है ज्ञान रतन प्रगट होए। असी हर मंदिर किसनों कहने हाँ, जिथे हरी वसदा है, जिथे परमात्मा वसदा है। गुरु नानक साहब कहते हैं, अगर सच्चे तो सच्चा दुनिया के अंदर उच्चे तो उच्चा कोई हर मंदिर है वह साडा शरीर है, क्योंकि जदों भी सानू मालिक दे मिलन दा ज्ञान होवेगा वो केवल सानू साढ़े शरीर दे अंदरों होवेगा, केवल सानू दे और साढ़े वजूद दे अंदरों होवेगा। लेकिन असी दुनिया दे जीव अजीब अकल दे मालक हाँ, जिहड़े असी इट्टां पत्थरां दियां मालिक दे रहण दियां जगह बनाउंदे हाँ, उत्थे जा के दिन रात परमात्मा नूं ढूंढण लगे होए हाँ, बनिस्बत उस जगह दी जिहड़ी परमात्मा ने खुद अपने रहण वास्ते बनाई होई है। ये तो साढ़े मंदिर मस्जिद गुरुद्वारे गिरजे इस वास्ते महात्मा ने बनाए सी कि कोई ना कोई उत्थे आके साढ़े अंदर मालिक दे मिलन दा शौक पैदा करे, प्रेम पैदा करे, प्यार पैदा करे, सानू कोई मालिक दे भगती करन दा तरीका दसे, साधन दसे। इस वास्ते नहीं सी बनाए कि सवेरे दो मिनट जावो, मत्था टेक के वापस आ जावो और सोच लवो कितना क पुन खट के आ गए हाँ। इसे वास्ते असी इन्हां नूं साफ सुथरा रखते हाँ, ताकि इन्हां नूं देख के साडे मन में शौक और प्यार पैदा होवे कि जिथे मालिक दे गुण गाए जाते हैं, जिथे बैठ के असी मालिक दियां लीला सुनते हाँ, अगर उसकी इतनी सफाई की जाती है तो जिस हिरदे के अंदरों परमात्मा बैठा होया है, जिस हिरदे अंदरों परमात्मा सानू प्राप्ति होनी है, उसनों कितनी सफाई की जरूरत है। और अंदर तो कदे मास पा दिंदे हाँ, कदे शराब पा दिंदे हाँ, कदे बैठ के पैड़े खोटे पाप और कर्म करने शुरू कर दिंदे हाँ, कदे किसी के गले कटने शुरू कर दिंदे हाँ। अपने बनाए हुए बंदरा मस्तां गुरुद्वारियां की इज्जत करते हाँ, मालिक दे बनाए हुए हरिमंदर की आप इज्जत नहीं करते। कई दफ़ा तो हिस्ट्री पढ़ के शर्म भी आती है। अगर साडे बनाए हुए मंदिरां मस्तां गुरुद्वारियां की गलती दे नाल किसी दीवार अंदर भी क्रैक आ जाए, असी मालिक दे साजे हुए हरिमंदरां नूं हज़ारां की तादाद वास्ते ग्राउंड वास्ते जाने हाँ। इंसान इंसान नाल नफरत करता है, इट्टां पत्थरां नाल प्यार करता है, फिर असी अपने आप नूं शहीद कलाउंदे हाँ, मतलब दे रखवाले कलाउंदे हाँ। तुसी देखो अगर एक दूसरे के गले कट्टण दे नाल ही किसी नूं वो परमात्मा मिल सकता होवे, इस तो सस्ता सौदा किहड़ा हो सकता है। लेकिन साडा ख्याल गलत है, जिन्हां दा मालिक दे नाल प्यार है वह मालिक दी खिलक दे नाल भी प्यार करदे हन, मालिक दे मखलूक दे नाल भी प्यार करदे हन। अगर कोई कौम किसी कौम नूं हकारत दी नज़र नाल देखदी है, अगर कोई मजहब किसी मजहब दे गले कट्टण दा कोशिश करदा है, मैं कहना उस कौम और मजहब दे अंदर तां मालिक दे मिलन दा शौक ही पैदा नहीं होया, हले प्यार ही पैदा नहीं होया। गुरु नानक साहब ने कहा सी, जिया जंत सब तुस दे सबना का सोई, मंदा किसनू आखिए जे दूजा होई। ऐ परमात्मा, ये सब दुनिया दे इंसान तू खुद पैदा किते हुए हैं और तू हर एक इंसान दे अंदर आप बैठा होया है। मंदा और बुरा तो मैं उन्हां नूं कहां जी इन्हां नूं किसी होर ने पैदा किया होया होवे। सो जदों गुरु नानक साहब देखो साडे ख्याल नूं कितना उच्चा ले जाण दी कोशिश करदे हन। सानू मालिक अगे आपने प्रार्थना करनी की सिखाई सी, तेरे पाणे कि सब का भला, मालिक दे कोलों सारी दुनिया का भला मंगना चाहिदा है। कबीर साहब की कहिंदे, अव्वल अल्लाह नूर अपाया, सब कुदरत के बंदे, एक नूर से सब जग उपजा, कौन भले कौन मंदे। उस मालिक का नूर और प्रकाश हर एक दे अंदर है, ना कोई चंगा है ना कोई बुरा है, आपो अपने कर्मा दा हिसाब किताब देन लगे हुए हैं। गुरु नानक साहब ने तो इतना खोल के बाणी विच लिखिया है कि आए परमात्मा जितने भी तू दुनिया अंदर भांडे साजे हैं, क्या इंसान पैदा किए हैं, मनु हर एक दे अंदर तेरा ही नूर तेरा ही प्रकाश नज़र आता है। इस वास्ते मैं अपने आप नू इन्हां नू सब तो उच्चा समझदा हाँ, अपने आप नू इन्हां सारियां तो नीचा समझदा हाँ। सो ये महात्मा सानू समझाउण वास्ते इतनी निम्रता शो करते हैं, इस वास्ते पलटू साहब प्यार दे नाल समझाउंदे हन, आप फरमाउंदे हन कि परमात्मा किते बाहर नहीं है, वो साडे शरीर दे अंदर है, साडी ते और वजूद दे अंदर है। असी किस तरह अंदर वड़ के मालक दी रिसर्च करनी है, खोज करनी है। पलटू साहब कहंदे उल्टा कुआं गगन में, साडा रूहानी सफ़र पैरां दे तलियां तो लैके सिर दी चोटी तिकर है। इस सफ़र दियां दो मंजिलां हन, एक अखां तिकर है, एक अखां तो उपर है। साढ़े जिसम के अंदर जड़े रूह और मन की जगह है, मैं कल भी अर्ज कर चुका हाँ, वो हर एक दे अखा के पिछे है। कोई इसनों शिव नेत्र कहता है, कोई दिव्य चक्षु कहता है, कोई कारदार कहता है, कोई मुक्ति का दरवाज़ा कहता है, कोई सिंगल आई कहता है, कोई थर्ड आई कहता है, कोई नुकता सफेदा कहता है। इतों अपना ख्याल उतरता है, इन्हों नवं द्वारियों के जरिए सारी दुनिया के अंदर फैल जाता है। असी इसे फैले हुए ख्याल नूं गुरमुखां दे समझाउण दे मुताबक फिर वापस रिट्रेस करके अखां पिछे इकट्ठा करना है। सो इस जगह तो उपर दा जिहड़ा हिस्सा है, इहनूं पलटू साहब ने उल्टा कुआं कह के बयान किया है। कुएं की बॉटम नीचे की तरफ हुंदी है, साडे सिर की बॉटम उपर की तरफ है। आप समझाउंदे हन उल्टा कुआं गगन में तिसमें जरे चराग। जिस वक्त तुसी सिमरन और ध्यान दे जरिए नवां द्वारियां चो ख्याल कढ के अखां पिछे इकट्ठा करोगे, सब तो पहला थानू की अंदर नज़र आउंदा है? थानू अपने अंदर वो जोत जगदी नज़र आउंदी है, चिराग जलदा नज़र आउंदा है, जिस जोत दा हर एक महात्मा ने जिक्र किया है। वो जोत किस किस्म की जगदी है, आप अगे समझाउंदे हन।
उल्टा कुआं गगन में तिसमें जले चराग, उल्टा कुआं गगन में तिसमें जले चराग, तिसमें जले चराग बिना रोगन बिन बाती, छे रुत बारह मास रहत जलता दिन राती।
पलटू साहब कहते हैं कि वो जिहड़ी जोत है उन्हों अज तक ना तो कदे बत्ती की लोड़ पई है, ना कदे तेल की लोड़ पई है। साढ़े साल दियाँ छे रुत्तां हुंदियां हन, बारह महीने होंदे हन, दिन रात हुंदा है। कहण दा मतलब चौबीस घंटे हर एक दे अंदर वो जोत जगन लगी हुई है। उत्थे किसी कौम का सवाल नहीं है, मजहब का सवाल नहीं है, मुल्क का सवाल नहीं है। हिंदू होके अंदर चले जाओ, सिख ईसाई मुसलमान होके अंदर चले जाओ, जो खुशकिस्मत पागा वाला अखा पिछे ख्याल इकट्ठा करेगा वो अपने अंदरों उस जोत के दर्शन करने शुरू कर देगा। उससे नूं बुद्धा ने अखंड जोत कह के याद किया, जोत जिहड़ी कदे नहीं बुझदी। सो ये जिहड़े मंदरां विच जोतां जगाउंदे हन उहदे अंदर तां तेल भी पा दिंदे हाँ आपां, और तेल पाने हाँ या मोम पाने हाँ या होर कोई अपने रूई वगैरह दी बत्तियां बना के रखते हाँ। किसी का तेल खत्म हो जाए तेल पाना पैंदा है, बत्ती खत्म हो जाए बत्ती पानी पैंदी है। लेकिन महात्मा उस जोत का जिक्र करते हैं जिन्हों किसे तेल की लोड़ नहीं पैंदी, किसे बत्ती की लोड़ नहीं पैंदी। कबीर साहब ने कहा सी, दीवा बले अगम का बिन बाती बिन तेल। वो जिहड़ी अगम की जोत है बगैर बत्ती और तेल तो साढ़े हर एक दे अंदर जग रही है। गुरु नानक साहब कहते राम नाम है जोत सबाई तत गुरमत काढ लीजे। वो जिहड़ी राम नाम की जोत वह सब दे अंदर जगती है सबाई, क्या किसी कौम का मजहब का मुल्क का उत्थे सवाल ही कदे पैदा नहीं हो सकता। जिसनों भी मालिक ने पैदा किया है हर एक दे अंदर अखा पिछे जोत जगन लगी हुई है। इससे वास्ते क्राइस्ट ने कहा सी, इफ दाई आई बी सिंगल दाई होल बॉडी शैल बी फुल ऑफ लाइट। अगर तुसी एक अख वाले बन जावोगे थोड़ा सारा जिसम नूर और प्रकाश के नाल भर जाएगा। क्या अगर नवा द्वारियां चो ख्याल कढ़ के अखां पिछे ख्याल तुसी करोगे, तुसी अंदर दी अख खोल लवोगे, थानू अपने अंदर नूर ही नूर प्रकाश ही प्रकाश नज़र आना शुरू हो जाएगा। कल गुरु नानक साहब कल स्वामी जी की बाणी विच आया सी, बसो तुम आए नैनन में सिमट कर एक यहाँ होना, दुई यहाँ दूर हो जाए दृष्टि जोत में तरना। जदों तुसी नवा द्वारियां चो ख्याल कढ़ के अखां पिछे लियावोगे, तुसी द्वैत चो निकल के एकता दे अंदर आ जावोगे। जदों द्वैत चो निकल के एकता दे अंदर आ जावांगे, उत्थे स्वामी जी कहिंदे थोनूं जोत जगदी नज़र आउंदी है, जिस जोत नूं तुसी अपने अंदरों देखना है। सो हर एक महात्मा ने उस जोत का जिक्र किया है। इस वास्ते आप फरमाउंदे हन कि इत्थे अखां पिछे साडे सब दे अंदरों जोत जगण लगी हुई है, लेकिन वो जोत तां हर एक दे अंदर जगदी है। कदों सानू अपने अंदरों जोत नज़र आ सकती है? आप अगे इशारा करते हैं,
इसमें जल चराग बिना रोगन बिन बाती छे रुत बारह मास रहत जलता दिन राती, सतगुर मिला जो हो ताहे की नजर में आवे, बिन सतगुर को होए नहीं वा को दर्शावे।
संत महात्मा समझाते हैं किस तरह तुसी अपने फैले हुए ख्याल नू अखां पिछे इकट्ठा करके अपने अंदर उस जोत नू देखना है। महात्मा ने खुद साढ़े अंदर कोई जोत नहीं जगाउनी, वो तो कुदरती रब्बी हर एक दे अंदर जोत जगन लगी हुई है। सानू पता नहीं, असी बाहर मुखी होए बैठे हाँ। वो सानू तरीका दस देंदे हन, साधन समझा देंदे हन, जिस रस्ते ते चल के असी अंदरों अपने उस जोत दे दर्शन करने शुरू कर देंदे हाँ। सो पलटू साहब कहिंदे अपनी मन बुद्धि नाल अपने अकल दे नाल कितने ग्रंथ पोथियां वेद शास्त्र पढ़ के अपने अंदरों उस जोत की खोज करन दी कोशिश करिए, असी कदे कामयाब नहीं हो सकते जितना चिर असी गुरमुख आंदे दसे हुए उपदेश उत्ते नहीं चलते। तुसी देखो वकालत दे कितनियां लाइब्रेरियां किताबां भरिया हुई हैं, डॉक्टरी दियां किताबां कितनियां डॉक्टरों ने लिख के लाइब्रेरियां भरिया हुई हैं, इंजीनियरां दियां किताबां कितनियां लिखिया हुई हैं। कदे अज तक कोई किताबां पढ़ के ना इंजीनियर बनिया है, ना कोई डॉक्टर बनिया है, ना कोई वकील बनिया है। पंद्रह पंद्रह भी साल स्कूलों कॉलेजों में ला के डिग्रियां लै के फिर प्रैक्टिकल ट्रेनिंग हासिल करनी पैंदी है, तां जाके किते उस इलम की सानू वाकफी आउंदी है। ये रूहानीयत का मसला तो बड़ा ही पेचीदा है, गुरमुखा तो बगैर सानू एक कदम अंदर चलना मुश्किल हो जाता है। इसी वास्ते गुरु नानक साहब ने कहा सी, सतगुर ते हर पाईए पाई। भरावा जदों भी तू मालिक की भगती कर सकता है, गुरमुखा के जरिए कर सकता है, महात्मा के जरिए कर सकता है। तुसी देखो विद्या की ताकत साढ़े हर एक दे अंदर मौजूद है, वह सुती हुई है। जदों असी स्कूलों कॉलेजों में जाते हाँ, उस्तादां दी ताबेदारी करते हाँ, रातां नूं जागते हाँ, मेहनत करते हाँ, आहिस्ता आहिस्ता वो सुती हुई ताकत साढ़े अंदर जागना शुरू हो जाती है। असी बी ए एम ए आलम फाजिल गुणी ज्ञानी बन जाते हाँ। जिहड़े लोग स्कूलों कॉलेजों चों मास्टरां तों डरदे दौड़े आउंदे हन, विद्या की ताकत तो उन्हां दे भी अंदर सी, सुती रहे सुती आई सुती चले गई। इसी तरह महात्मा ने साडे अंदर कोई जोता नहीं जगाउणियां, तो कुदरती मालक दी तरफों जगण लगी हुई है। उन्होंने तो सानू तरीका दसना है, साधन समझाउणा है किस तरह तुसी शरीर दे अंदर वड़ के अपना ख्याल इकट्ठा करके उस जोत दे दर्शन करने हैं।
सतगुर मिला जो हो ताहे की नजर में आवे, बिन सतगुर को होए नहीं बा को दर्शावे। निकसे एक आवाज चराग की जोत है माही, ज्ञान समाधि सुने और को सुनता नहीं।
हुण इस तों अगे जांदे हन, जदों उत्थे जोत देखदे हाँ खुद ब खुद अंदरों सोझी और समझ आउणी शुरू कर दिंदी है। उस जोत दे अंदरों को मिठी तो मिठी सुरीली तो सुरीली आवाज़ उठन लगी हुई है, जिहड़ी कि साढ़े हर एक दे अंदर दिन रात तुनकारा देन लगी हुई है। हर एक महात्मा ने उस आवाज़ का साढ़े अंदर जिक्र किया है। गुरु नानक साहब ने इसे वास्ते उस निर्मल नाद कह के बयान किया है, अनहद शब्द कह के बयान किया है, तुनकार तुना कह के बयान किया है, स्वामी जी मूल कलाम कह के बयान करते हैं, मुसलमान फकीरा ने कलाम अलाही कह के याद किया है, नदाए सुल्तानी कह के याद किया है, बांग असमानी कह के याद किया है, लिखिया मुनिया ने आकाश बाणी कह के बयान किया है, राम तुल निर्मल नाद कह के तिब्य तुनी कह के याद किया है। सो वो आवाज़ कितने बाहर नहीं है, वो 24 घंटे साढ़े हर एक दे अंदर उठन लगी हुई है। उत्थे किसी कौम का मजहब का मुल्क का कदे सवाल ही पैदा नहीं हो सकता। सो गुरु नानक साहब पलटू साहब फरमाते हैं, ज्ञान समाधि सुनो। जिहड़े गुरमुखां कोल जा के उन्हां दे दसे हुए उपदेश उत्ते चल के अपने ख्याल नूं अखां पिछे इकट्ठा करदे हन, अपने अंदरों वह जोत दे भी दर्शन करदे हन, जो उस जोत दे अंदरों मिठी और सुरीली आवाज़ उठन लगी हुई है उस आवाज़ नूं भी अपने अंदरों सुनन लगे हुए हन। इसे नूं गुरु नानक साहब ने कहा सी, अंतर जोत निरंतर बाणी सच्चे साहिब स्यों लिवलाई। हर एक दे अंदर थोड़े जोत जगदी है, उस जोत दे अंदरों मिठी और सुरीली बाणी दियां तुनकार तुना उठन लगियां होईयां हन। अगर तुसी अंदरों उस जोत दे दर्शन करोगे, उस बाणी दे अंदरों आवाज़ नूं पकड़ोगे, थोड़ा दुनिया चों मोह और प्यार निकल जाएगा, परमात्मा नाल थोड़ा मोह और प्यार पैदा हो जाएगा। बड़ी सोच और विचार करने वाली गल है कि जितने भी अपने मंदिर मस्जिद गुरुद्वारे गिरजे वगैरह हैं, जिथे जाके अपनी अकल दे नाल आपां मालिक दी भगती और पूजा करते हाँ, तुसीं देखो हर एक जगह आपां जोत जगाउंदे हाँ, हर एक जगह आपां कैंटे और संख वर्गी आवाज़ पैदा करते हाँ। असीं कदे सोचण दी कोशिश नहीं करते कि हर एक जगह जोत क्यों जगाई जाती है, हर एक जगह घंटे और संख की आवाज़ क्यों पैदा की जाती है। जैनियां के मंदिर अंदर चले जाओ, बुद्धा के मंदिर अंदर चले जाओ, हिंदुआ के मंदिर अंदर चले जाओ, सब तो पहला बरामदे अंदर घंटा लटक रहा है, उसनों बजा के अंदर जाओगे अंदर लाट जगती नज़र आएगी, जोत जगती नज़र आएगी। गिरजे अंदर चले जाओ, सरबत शुरू करन तो पहला घंटा बजाते हैं, अंदर घंटा जगाइया जाए हैं। गुरुद्वारे अंदर चले जाओ, वह भी जोतों जगाते हैं, घंटा और संख बजाते हैं। मस्जिद के अंदर चले जाओ, मौलवी उच्ची उच्ची नकारा बजाता है, बांग दिता है, उत्थे भी रात में चिराग जगाए जाते हैं। ये सानू ऋषियां मुनियां ने संतां महात्मा ने पीरां पैगंबरां ने समझाया सी, आ जिहड़ा साडा जिसम है असली गुरद्वारा है, असली मंदिर है, असली मस्जिद है, इहदे अंदर वड़ के खोज करो, थानू जोधे भी दर्शन होणगे, थानू घंटे और संख की आवाज़ भी अपने अंदरों सुनाई देवेगी। ये जो बाहर असी देखते हाँ ये नकल है, ये सानू महात्मा ने समझाउण वास्ते दस्या है कि इस किस्म की आवाज़ नूं अंदरों सुनोगे, इस किस्म दियां जोतां तुसीं अपने अंदरों देखोगे। तुसी देखो जदों बच्चे नूं तुसी स्कूल पढ़न वास्ते भेजदे हो, पहला असी उन्हों मोंटेसरी स्कूल विच पाउंदे हाँ, उन्हों किंडरगार्टन विच पाउंदे हाँ, उत्थे कोई तालीम नहीं दित्ती जांदी, खिलाया जांदा है उन्हों छोटियां छोटियां खिलौणियां नाल, उहदा उत्थे दिल लगाया जांदा है, उहदे अंदर तालीम हासिल करन दा शौक पैदा किया जांदा है, प्यार पैदा किया जांदा है, ताकि अपने माता पिता कोलों दूर रह सके और तालीम दा उहदे अंदर शौक पैदा हो सके। जदों वड्डा हो जांदा है फिर वह सब खिलौणियां नूं छड्ड दिंदा है, फिर उन्हों तालीम दिती जाती है, फिर वह मोंटेसरी और सारी उम्र उस स्कूलों में नहीं बैठा रहता। इस तरह ये जड़े बाहर दियां नकलां हन, मंदिर मस्जिद गुरुद्वारे हन, ये साडे अंदर भगती भाव पैदा करने वास्ते हन, साडे अंदर मालिक का प्यार पैदा करने वास्ते हन। असी सारी उम्र इस इन्हां खिलौणियां विच ही नहीं खेलते रहना, इतों भी अगे निकलना है, असली इश्क पैदा करना है, असली प्रेम पैदा करना है। इसे वास्ते गुरु नानक साहब ने कहा सी, गुरमुख होए सो काया खोजे होर सब परम पलाई। जिहड़े मालक दे आशिक हुंदे हन, भगतां नूं प्यारे हुंदे हन, इन्हां सब चीज़ां तो पार चले जांदे हन, वो देह दे अंदर वड़ के मालक दी खोज करदे हन, देह दे अंदर वड़ के मालक नाल प्यार करदे हन। ਇਸ ਵਾਸਤੇ ਮਹਾਤਮਾ ਸਮਝਾਉਂਦੇ ਹਨ, ਨਾ ਕਰਨ ਨਾਲੋਂ ਇਹ ਚੰਗਾ ਹੈ, ਲੇਕਿਨ ਸਾਰੀ ਉਮਰ ਅਸੀਂ ਇਹਨਾਂ ਖਿਡੌਣਿਆਂ ਵਿੱਚ ਹੀ ਨਹੀਂ ਲੱਗੇ ਰਹਿਣਾ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਹਨ, ਜਿੰਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ, ਸ਼ਾਦੀ ਤੋਂ ਬਾਅਦ ਇਹਨਾਂ ਗੁੱਡੀਆਂ ਪਟੋਲਿਆਂ ਦੀ ਕੌਣ ਪਰਵਾਹ ਕਰਦਾ ਹੈ। ਸੋ ਜਿਨ੍ਹਾਂ ਦੇ ਅੰਦਰ ਸੱਚਾ ਇਸ਼ਕ ਪੈਦਾ ਹੋ ਜਾਂਦਾ ਹੈ, ਸੱਚਾ ਪ੍ਰੇਮ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ, ਉਹ ਇਹਨਾਂ ਮੰਦਰਾਂ ਮਸਤਾਂ ਗੁਰਦੁਆਰਿਆਂ ਗਿਰਜਿਆਂ ਤੋਂ ਬਹੁਤ ਅੱਗੇ ਨਿਕਲ ਜਾਂਦੇ ਹਨ। ਇਸ ਵਾਸਤੇ ਪਲਟੂ ਸਾਹਿਬ ਕਹਿੰਦੇ, ਜਦੋਂ ਤੁਸੀਂ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲੋਗੇ, ਤੁਹਾਨੂੰ ਅੱਖਾਂ ਪਿੱਛੇ ਉਸ ਜੋਤ ਦੇ ਵੀ ਦਰਸ਼ਨ ਹੋਣਗੇ, ਉਸ ਆਵਾਜ਼ ਦੇ ਵੀ ਆਪਣੇ ਅੰਦਰੋਂ ਦਰਸ਼ਨ ਹੋਣਗੇ, ਜਿਸ ਪ੍ਰਕਾਸ਼ ਦੇ ਜ਼ਰੀਏ ਤੁਸੀਂ ਆਪਣੇ ਅੰਦਰੋਂ ਨੁਹਾਰ ਆਪਣਾ ਰਸਤਾ ਦੇਖਣਾ ਹੈ, ਰੂਹਾਨੀ ਰਸਤਾ ਦੇਖਣਾ ਹੈ, ਆਵਾਜ਼ ਦੇ ਜ਼ਰੀਏ ਆਪਣਾ ਘਰ ਦਾ ਰੁੱਖ ਕਾਇਮ ਕਰਨਾ ਹੈ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਡੇਰੇ ਤੋਂ ਸ਼ਾਮ ਨੂੰ ਸੈਰ ਕਰਦੇ ਕਰਦੇ ਦਰਿਆ ਦੀ ਤਰਫ ਅਤੇ ਬੜੇ ਦੂਰ ਨਿਕਲ ਜਾਵੋ, ਰਾਤ ਪੈ ਜਾਵੇ, ਅੰਧੇਰਾ ਹੋ ਜਾਵੇ, ਤੁਸੀਂ ਕੀ ਕਰੋਗੇ? ਧਿਆਨ ਦੇ ਨਾਲ ਸੁਣੋਗੇ, ਕੋਈ ਨਾ ਕੋਈ ਤੁਹਾਨੂੰ ਡੇਰੇ ਦੀ ਤਰਫੋਂ ਆਵਾਜ਼ ਆਉਂਦੀ ਹੋਵੇ, ਘੁੱਗੂ ਦੀ ਕੈਂਟੀ ਦੀ ਆਵਾਜ਼ ਨੂੰ ਸੁਣ ਕੇ ਯਕਦਮ ਤੁਸੀਂ ਡੇਰੇ ਦਾ ਰੁੱਖ ਕਾਇਮ ਕਰ ਲਵੋ ਕਿ ਡੇਰਾ ਅਗਲੀ ਤਰਫ ਹੈ ਕਿ ਪਿਛਲੀ ਤਰਫ ਹੈ, ਦਾਈ ਤਰਫ ਹੈ ਕਿ ਬਾਈ ਤਰਫ ਹੈ। ਜਦੋਂ ਡੇਰੇ ਦਾ ਰੁੱਖ ਪਤਾ ਲੱਗ ਗਿਆ, ਕਿਉਂਕਿ ਰਸਤੇ ਅੰਦਰ ਅੰਧੇਰਾ ਹੈ, ਝਾੜੀਆਂ ਵਗੈਰਾ ਹਨ, ਪਾਣੀ ਵਗੈਰਾ ਹੈ, ਅਗਰ ਤੁਹਾਡੇ ਕੋਲ ਲਾਲਟੈਨ ਹੋਵੇ, ਟੌਰਚ ਹੋਵੇ, ਤੁਸੀਂ ਉਸਦੇ ਨਾਲ ਰਸਤਾ ਦੇਖਦੇ ਦੇਖਦੇ ਭੁੱਲੇ ਹੋਏ ਡੇਰੇ ਵਾਪਸ ਆ ਜਾਂਦੇ ਹੋ। ਕਿਹੜੀ ਚੀਜ਼ ਸਾਨੂੰ ਇੱਥੇ ਲਿਆਈ? ਉਹ ਆਵਾਜ਼ ਲਿਆਈ, ਉਹ ਪ੍ਰਕਾਸ਼ ਲਿਆਇਆ। ਇਸੇ ਤਰ੍ਹਾਂ ਜਿਹੜੇ ਅਸੀਂ ਪਰਮਾਤਮਾ ਦੇ ਘਰ ਤੋਂ ਭੁੱਲੇ ਹੋਏ ਹਾਂ, ਉਸ ਪਰਮਾਤਮਾ ਨੇ ਹਰ ਇੱਕ ਦੇ ਅੰਦਰ ਇੱਥੇ ਆਵਾਜ਼ ਵੀ ਰੱਖੀ ਹੋਈ ਹੈ, ਇੱਥੇ ਪ੍ਰਕਾਸ਼ ਵੀ ਰੱਖਿਆ ਹੋਇਆ ਹੈ। ਇਸ ਵਾਸਤੇ ਹਰ ਇੱਕ ਮਹਾਤਮਾ ਉਸ ਆਵਾਜ਼ ਦਾ ਜ਼ਿਕਰ ਕਰਦਾ ਹੈ, ਉਸ ਪ੍ਰਕਾਸ਼ ਦਾ ਜ਼ਿਕਰ ਕਰਦਾ ਹੈ।
ਚਿਰਾਗ ਕੀ ਜੋਤ ਹੈ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋ ਸੁਣਤਾ ਨਾਹੀ, ਪਲਟੂ ਜੋ ਕੋਈ ਸੁਣੇ ਤਾਕੇ ਪੂਰੇ ਭਾਗ, ਉਲਟਾ ਕੂਆ ਗਗਨ ਮੇਂ ਜਲੇ ਚਿਰਾਗ।
ਸਭ ਕੁਛ ਬਿਆਨ ਕਰਕੇ ਪਲਟੂ ਸਾਹਿਬ ਫਰਮਾਉਂਦੇ ਹਨ, ਅਗਰ ਅਸੀਂ ਇਨਸਾਨ ਦਾ ਜਾਮਾ ਹਾਸਲ ਕਰਕੇ ਆਪਣੇ ਅੰਦਰੋਂ ਉਸ ਜੋਤ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦੇ ਹਾਂ, ਉਸ ਘੰਟੇ ਔਰ ਸੰਖ ਦੀ ਆਵਾਜ਼ ਨੂੰ ਸ਼ੁਰੂ ਕਰ ਦਿੰਦੇ ਹਾਂ, ਸਾਡਾ ਦੇਹ ਵਿੱਚ ਆਉਣ ਦਾ ਪਰਪਜ਼ ਪੂਰਾ ਹੋ ਜਾਂਦਾ ਹੈ, ਸਾਡਾ ਦੇਹ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ, ਅਸੀਂ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੰਦੇ ਹਾਂ, ਵਾਪਸ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਂਦੇ ਹਾਂ। ਉਹ ਪਾਗਾਂ ਵਾਲੇ ਜੀਵ ਹਨ, ਖੁਸ਼ਕਿਸਮਤ ਜੀਵ ਹਨ, ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ, ਕਿਉਂਕਿ ਮਾਲਕ ਨੇ ਇਨਸਾਨ ਦਾ ਜਾਮਾ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ। ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਸੰਤਾਂ ਮਹਾਤਮਾ ਦੇ ਤਜਰਬੇ ਤੋਂ ਫਾਇਦਾ ਉਠਾ ਕੇ ਆਪਣੇ ਖਿਆਲ ਨੂੰ ਉਹ ਸੱਚੇ ਸ਼ਬਦ ਦੇ ਨਾਲ ਅੰਦਰੋਂ ਜੋੜੀਏ, ਸੱਚੇ ਨਾਮ ਦੇ ਨਾਲ ਅੰਦਰੋਂ ਜੋੜੀਏ। ਪੜ੍ਹੋ
ਪਲਟੂ ਜੋ ਕੋਈ ਸੁਣੇ ਤਾਕੇ ਪੂਰੇ ਭਾਗ, ਉਲਟਾ ਕੂਆ ਗਗਨ ਮੇਂ ਜਿਸ ਮੇਂ ਜਲੇ ਚਿਰਾਗ।